ਆਸਰੇ ਲੈ ਕੇ ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ। ਪੁਸਤਕ ਬਹੁਤ ਪੜ੍ਹ ਲਏ, ਬਹੁਤ ਉਹਨਾਂ ਨੂੰ ਰਸਤਾ ਪ੍ਰਾਪਤ, ਉਹਨਾਂ ਨੂੰ ਪਤਾ ਵੀ ਇੱਦਾਂ ਇਸ ਤਰ੍ਹਾਂ ਦੀ ਸਾਧਨ ਕਰਨੇ ਚਾਹੀਦੇ ਹੈ, ਪਰ ਉਹਨਾਂ ਨੇ ਗੁਰੂ ਕੀ ਸ਼ਰਨ ਆ ਕੇ ਓਟ ਲੈ ਕੇ ਕਦੇ ਸੱਚੇ ਨਾਮ ਦਾ ਸਿਮਰਨ ਨਹੀਂ ਕੀਤਾ।
ਜਿਸਕੇ ਨਿਸਫਲ ਹੋਏ ਸਭ ਕਾਮ,
ਉਹਨਾਂ ਦੀ ਵਿਦਿਆ ਪੜ੍ਹੀ ਪੜ੍ਹਾਈ ਸਤ ਸੰਗਤ ਜੀ ਸਭ ਨਿਸਫਲ ਜਾਂਦੀ ਹੈ। ਗੁਰੂ ਨਾਮ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਕਿਆ ਕੁਨ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਵੇਦ ਸ਼ਾਸਤਰ ਧਰਮ ਗ੍ਰੰਥ ਪੜ੍ਹ ਲਏ, ਐ ਹੋ ਗਿਆ ਜਿਵੇਂ ਗਧੇ ਉੱਤੇ ਚੰਦਨ ਦੀਆਂ ਲੱਕੜਾਂ ਲੱਦ ਦਈਏ। ਉਹਨੇ ਵਿਚਾਰੇ ਨੇ ਕਿਹੜਾ ਸੁਗੰਧੀ ਲੈਣੀ, ਉਹ ਭਾਰ ਨਾ ਮਰ ਜੂਗਾ। ਇਸ ਤਰ੍ਹਾਂ ਜੇ ਧਾਰਮਿਕ ਗ੍ਰੰਥ ਪੜ੍ਹ ਲਈਏ, ਪਾਠੀ ਬਣ ਜੇ, ਗਿਆਨੀ ਬਣ ਜਾਈਏ, ਬਹੁਤ ਸੋਹਣੇ ਲੈਕਚਰ ਕਰਨੇ ਜਾਂ ਕਥਾ ਕਰਨੀ ਆ ਜਾਵੇ, ਜੇ ਖਾਲਸਾ ਜੀ ਸਿਮਰਨ ਨਹੀਂ ਨਾ ਕੀਤਾ, ਰਹਿਤ ਬਹਿਤ ਰਹਿ ਕੇ ਪ੍ਰੇਮ ਅਤੇ ਵਿਰਾਗ ਦੀ ਲਪੇਟ ਵਿੱਚ ਆਪਣੀ ਬਿਰਤੀ ਨੂੰ ਇਕਾਗਰ ਕਰਕੇ ਸਤਸੰਗ ਜੀ ਵਾਹਿਗੁਰੂ ਦੇ ਸਿਮਰਨ 'ਚ ਨਹੀਂ ਜੋੜਿਆ, ਤਾਂ ਉਹ ਵਿੱਦਿਆ ਪੜ੍ਹੀ ਕਿਸੇ ਕੰਮ ਨਹੀਂ। ਉਹ ਗਧੇ 'ਤੇ ਚੰਦਨ ਦੀਆਂ ਲਤਕੜਾਂ ਲੱਦਣ ਵਾਂਗੂ ਹੈ। ਇਹ ਨਾ ਸਮਝੋ ਵੀ ਫਲਾਣਾ ਵਿਦਵਾਨ ਆ ਉਹ ਤਰ ਜੂਗਾ। ਸਤਿਗੁਰੂ ਜੀ ਸਤਸੰਗ ਜੀ ਇਹ ਵਿਦਵਾਨਾਂ ਦਾ ਹੰਕਾਰ ਮੇਟ ਰਹੇ ਨੇ। ਮਤਾਂ ਸਮਝ ਲਿਓ ਹੇ ਵਿਦਵਾਨੋ ਕਿ ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਬਚ ਜਾਵਾਂਗੇ ਜਮਾਂ ਦੀ ਲਪੇਟ ਤੋਂ। ਸਤਸੰਗ ਜੀ ਸਹਿਸ ਸਿਆਣਪ ਨਾ ਮੇਰੇ ਮੇਰੀ ਜਿੰਦੜੀਏ, ਹਜ਼ਾਰਾਂ ਹੇ ਮੇਰੀ ਜਿੰਦ ਜਾਨ। ਗੁਰੂ ਰਾਮਦਾਸ ਜੀ ਕਹਿੰਦੇ ਹਜ਼ਾਰਾਂ ਸਿਆਣਪਾਂ ਸਿੱਖ ਦਾ ਵਾਹਿਗੁਰੂ ਐ ਮਿਲਦਾ ਨਹੀਂ ਹੈ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ। ਵੇਦ ਸ਼ਾਸਤਰ ਪੜ੍ਹਨ ਦਾ ਇਹੀ ਗੁਣ ਹੈ ਕਿ ਹਰੀ ਦਾ ਸਿਮਰਨ ਕਰੇ। ਉਹ ਅਨਪੜ੍ਹ ਵੀ ਕਰ ਸਕਦਾ, ਪੜ੍ਹੇ ਹੋਣੇ ਵੀ ਕਰਨਾ ਪੈਣਾ। ਸਤਸੰਗਤ ਜੀ ਪੜ੍ਹਾਈ ਦੀ ਫਿਰ ਕੀ ਲੋੜ ਹੈ, ਪੜ੍ਹਾਈ ਵਾਲਾ ਡੋਲਦਾ ਨਹੀਂ, ਉਹਨੂੰ ਪਤਾ ਹੁੰਦਾ ਵੀ ਇੰਨਾ ਚਿਰ ਕਰਨਾ ਪੈਣਾ। ਅਨਪੜ੍ਹ ਨੂੰ ਸੋਚਦਾ ਰਹਿੰਦਾ ਕਿੰਨਾ ਕੁ ਚਿਰ ਕਰਾਂ ਮੈਂ, ਪਹਿਲਾਂ ਹੀ ਪੁੱਛਣ ਲੱਗ ਜਾਂਦਾ ਵੀ ਕੈ ਘੰਟੇ ਕਰਿਆ ਕਰਾਂ, ਕਿੰਨਾ ਕੁ ਚਿਰ ਕਰਿਆ ਕਰਾਂ। ਆਹ ਹੋਰ ਪਾਸੇ ਜਿੱਧਰ ਰੁਚੀ ਆ ਉੱਧਰ ਨਹੀਂ ਕਦੇ ਕਿਹਾ ਮੈਂ ਇੰਨਾ ਚਿਰ ਕਿੰਨਾ ਚਿਰ ਸਿਨੇਮੇ 'ਚ ਆਇਆ ਕਰਾਂ, ਉੱਥੇ ਕਹਿੰਦਾ ਸਾਰਾ ਦਿਨ ਹੀ ਰਹਾਂ। ਸੋ ਅਤਿਅੰਤ ਸਤਿ ਜਦੋਂ ਖਿੱਚ ਪਵੇਗੀ ਫਿਰ ਰਾਤ ਕੀ ਅਤੇ ਦਿਨ ਕੀ, ਸਿਮਰਨ ਕਰਕੇ ਸਤਸੰਗ ਜੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ।
ਦਿਲ ਬੁਹਾਰ ਜਿਉਂ ਰਾਖ ਮਝਾਰ,
ਮਹਾਰਾਜ ਕਹਿੰਦੇ ਭਾਈ ਜਿਵੇਂ ਪਹਿਲਾਂ ਸ਼ਬਦ ਕੱਲ ਆ ਚੁੱਕਿਆ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਹਾਰ ਜਿਉਂ ਸੁੰਜੇ ਅੰਦਰ ਖੇਤ। ਆਪਣੇ ਮਨ 'ਚ ਬੜੇ ਸਾਵਧਾਨ ਨੇ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਕੋਈ ਪਰਵਾਹ ਨਹੀਂ, ਸਾਤੋਂ ਕਿਸੇ ਦੀ ਉਪਦੇਸ਼ ਦੀ ਲੋੜ ਹੀ ਨਹੀਂ। ਅਨਪੜ੍ਹ ਜਾਣ ਗੁਰਦੁਆਰੇ, ਪੜ੍ਹਿਆ ਲਿਖਿਆ ਨੂੰ ਕੀ ਲੋੜ ਹੈ। ਮਹਾਰਾਜ ਕਹਿੰਦੇ ਜਿਹੜੇ ਮਨ ਆਪਣੇ ਸਾਵਧਾਨ ਨੇ ਨਾ, ਉਹ ਤਾਂ ਬਾੜ ਤੇਰਾ ਵਾਂਗੂ ਉਈ ਖੜ੍ਹੇ ਦੀਂਦੇ ਨੇ ਸੋਹਣੇ। ਅੰਦਰ ਸਵਾਹ ਹੀ ਹੈ ਵਿਛਿਆਂ ਦੀ ਉਹਨਾਂ ਦੇ ਅੰਦਰ, ਬਾੜ ਤਿਲ ਦੀਆਂ ਫਲੀਆਂ ਦੇ ਵਿੱਚ ਵੀ ਸਵਾਹ ਹੁੰਦੀ ਹੈ, ਉਹਨਾਂ ਦੇ ਅੰਦਰ ਵਿਛਿਆਂ ਦੀ ਸਵਾਹ। ਸਤਸੰਗ ਜੀ ਪੜ੍ਹਾਈ ਕੀ ਕਰੇਗੀ, ਇਲਮ ਅਮਲ ਤੋਂ ਬਿਨਾਂ ਤਾਂ ਇੱਕ ਬਿਪਤਾ ਹੈ, ਮੈਂ ਹੰਕਾਰ ਚੱਕੀ ਫਿਰਦਾ ਸਤਸੰਗ ਜੀ। ਸੋ ਆਪ ਜੀ ਦੱਸ ਰਹੇ ਨੇ ਗੁਰੂ ਹਰਿਰਾਏ ਸਾਹਿਬ ਜੀ,
ਅੰਤ ਕਾਲ ਤਿਮ ਹੋਏ ਨਾ ਸੰਭਾਰ,
ਅੰਤ ਦੇ ਸਮੇਂ ਉਹਨਾਂ ਨੂੰ ਕਿਸੇ ਨੇ ਸੰਭਾਲਣਾ ਨਹੀਂ ਇਹ ਜੇ ਪੜ੍ਹੇ ਲਿਖਿਆ ਨੂੰ।
ਜਿਸ ਕੀ ਸਤਿਗੁਰ ਕਰੇ ਸਹਾਏ,
ਜਿਹਦੀ ਸਤਿਗੁਰੂ ਜੀ ਸਹਾਇਤਾ ਕਰ ਦੇਣ,
ਨਿਚੇ ਬ੍ਰਹਮ ਗਿਆਨ ਕਉ ਪਾਏ।
ਉਹ ਭਾਈ ਨੇਚਾ ਧਾਰ ਕੇ ਬ੍ਰਹਮ ਗਿਆਨ ਨੂੰ ਪਾ ਲੈਂਦਾ ਹੈ, ਭਾਵੇਂ ਪੜ੍ਹਿਆ ਹੋਇਆ ਭਾਵੇਂ ਅਨਪੜ੍ਹ ਹੈ।
ਜੋ ਸਾਗਰ ਕੋ ਤਰਬੋ ਚਾਹੇ,
ਮਹਾਰਾਜ ਗੁਰੂ ਹਰਿਰਾਜ ਸਾਹਿਬ ਜੀ ਕਹਿੰਦੇ ਹੇ ਦਾਦਾ ਸਿੱਖੋ, ਜਿਹੜਾ ਸਮੁੰਦਰ ਨੂੰ ਤਰਨਾ ਚਾਹੇ,
ਪਾਰ ਪਰਨ ਕੋ ਬਲ ਬਲ ਭੁਜ ਮਾਹੇ,
ਉਹਦੀਆਂ ਭੁਜਾਂ 'ਚ ਬਲ ਵੀ ਹੋਵੇ ਤਰ ਕੇ ਪਾਰ ਕਰਨ ਦਾ ਸਮੁੰਦਰ,
ਤੂੰ ਜੇ ਕੇਵਟ ਤਹਿਨ ਕੇ ਹੋਏ,
ਹਾਂਜੀ
ਤੂੰ ਜੇ ਕੇਵਟ ਤਹਿ ਕੇ ਹੋਏ।
ਪਰ ਫੇਰ ਵੀ ਜਿਹੜੇ ਸਮੁੰਦਰ ਦੇ ਕਿਨਾਰੇ ਮਲਾਹ ਰਹਿਣ ਵਾਲੇ ਨੇ,
300 ਬੂਜਿਤ ਰਹਿ ਸੁਖ ਹੋਏ,
ਸਾਡੀ ਰਾਇ ਇਹ ਆ ਉਹਨਾਂ ਨੂੰ ਪੁੱਛ ਕੇ ਤਰਨਾ ਸ਼ੁਰੂ ਕਰੇ ਕਿ ਹੁਣ ਸਮਾਂ ਹੈ ਤਰਨ ਦਾ, ਕਿਤੇ ਤੂਫਾਨ ਤਾਂ ਨਹੀਂ ਆਉਣਾ, ਸਾਨੂੰ ਦੱਸ ਦਿਓ।
ਨਾ ਤਾਂ ਕੱਪਰ ਜੇ ਸਾਗਰ ਮਾਹੀ,
ਨਹੀਂ ਤਾਂ ਸਮੁੰਦਰ ਕੱਪਰ ਨਾਲ ਲਹਿਰਾਂ ਦਾ ਹੁੰਦਾ ਸਤਸੰਗਤ ਜੀ, ਨਹੀਂ ਤਾਂ ਸਮੁੰਦਰ ਦੇ ਵਿੱਚ ਕਈ ਗਿਰ ਲਹਿਰਾਂ ਜ਼ਿਆਦੇ ਚੱਲਦੀਆਂ ਨੇ, ਕਈ ਗਿਰ ਘੱਟ ਹੁੰਦੀਆਂ।
ਤਿੰਨ ਕੋ ਭੇਦ ਲੱਗ ਸਕੇ ਨਾਹੀ,
ਉਹ ਨਹੀਂ ਭੇਤ ਜਾਣ ਸਕਦਾ ਦੂਰ ਰਹਿਣ ਵਾਲਾ, ਜਿਹੜੇ ਉੱਥੇ ਰਹਿਣ ਵਾਲੇ ਨੇ ਉਹਨਾਂ ਨੂੰ ਭੇਤ ਹੈ।
ਤਤ ਜਾਤ ਕੋ ਖੈ ਸੋ ਲੇਤੇ,
ਉਹ ਛੇਤੀ ਦੇਣੇ ਸਤਸੰਗਤ ਜੀ, ਜੇ ਤਰਦਾ ਜਾਂਦਾ ਹੋਵੇ ਜਿਹੜੀਆਂ ਲਹਿਰਾਂ ਨੇ ਉਹ ਖਿੱਚ ਕੇ ਡਬੋ ਦਿੰਦੀਆਂ,
ਰਾਖੇ ਵਿੱਚ ਨਾ ਉਭਰਣ ਦੇਤੇ,
ਬਚਣ ਨਹੀਂ ਦਿੰਦੀਆਂ, ਬੰਦਲਾ ਕੇ ਵਿੱਚ ਸਿੱਟ ਲੈਂਦੀਆਂ ਵੱਡੇ ਤਾਰੂ ਨੂੰ, ਜਿਹੜਾ ਕਹੇ ਮੈਂ ਤਾਂ ਤਰਨਾ ਜਾਣਦਾ।
ਤਰਤ ਜੇ ਨਰਤਨ ਗਿਣਤੀ ਕੌਣ,
ਜਿਹੜੇ ਤਰਦੇ ਨੇ ਉਹਨਾਂ ਦੀ ਕੀ ਗਿਣਤੀ, ਉਹਨਾਂ ਨੂੰ ਕੀ ਡਬਾਉਣਾ ਔਖਾ ਲਹਿਰਾਂ ਨੂੰ,
ਉੱਪਰ ਉੱਡੇ ਜਾਏ ਖਗ ਜਾਣ,
ਆ ਸਮੁੰਦਰਾਂ ਵਿੱਚ ਜਿਹੜੇ ਜਹਾਜ਼ ਲੈ ਕੇ ਜਾਂਦੇ ਸਤਸੰਗ ਜੀ, ਉਹਨਾਂ ਨੂੰ ਪੁੱਛੋ ਕਈਆਂ ਥਾਵਾਂ ਤੇ ਇਹੀ ਜੀ ਪਾਣੀ ਦੀ ਸਤਸੰਗ ਜੀ ਘੁੰਮਰ ਘੇਰੀਆਂ, ਆਕਾਸ਼ ਵਿੱਚੋਂ ਕਹਿੰਦੇ ਹਵਾਈ ਜਹਾਜ਼ ਨੂੰ ਵੀ ਸਤਸੰਗ ਜੀ ਖਿੱਚ ਪੈਂਦੀ ਆ। ਉੱਥੇ ਜਿਹੜੇ ਪੰਛੀ ਆਕਾਸ਼ ਵਿੱਚ ਉੱਡੇ ਜਾਂਦੇ ਆ ਪਾਣੀ ਦੀਆਂ ਘੁੰਮਰ ਘੇਰੀਆਂ, ਉਹਨਾਂ ਨੂੰ ਵੀ ਖਿੱਚ ਲੈਂਦੀਆਂ,
ਤੈਨੂੰ ਐਂਚ ਕਰ ਲੇ ਤੇ ਡਬਾਈ,
ਉਹਨਾਂ ਨੂੰ ਡਬੋ ਲੈਂਦੀਆਂ ਖਿੱਚ ਕੇ ਆਕਾਸ਼ ਵਿੱਚੋਂ,
ਕੇਵਟ ਬੁਝੇ ਦੇਤ ਬਤਾਈ।
ਇਸ ਕਰਕੇ ਮਲਾਹਾਂ ਨੂੰ ਪੁੱਛਣਾ ਚਾਹੀਦਾ ਕਿ ਅਸੀਂ ਕਿੱਧਰ ਦੀ ਲੰਘੀਏ,
ਦਹਾਨ ਬਾਮ ਬਚਾਰ ਬਚਾਵੋ,
ਉਹ ਦੱਸ ਦਿੰਦੇ ਨੇ ਭਾਈ ਸੱਜੇ ਪਾਸਿਓ ਖੱਬੇ ਪਾਸਿਓ ਬਚਾ ਕਰਕੇ ਲੰਘੀ,
ਸੂਦੇ ਪਾਰ ਉਤਰ ਕਰ ਜਾਵੋ,
ਸਿੱਧਾ ਹੀ ਪਾਰ ਲੰਘ ਜਾ ਤਰਕੇ, ਐ ਭੇਤ ਦੱਸਦੇ ਨੇ,
ਤਿਮ ਸਤਿਗੁਰ ਤੇ ਭੇਦ ਬਤਾਵੇ।
ਇਸੇ ਤਰ੍ਹਾਂ ਸਤਿਗੁਰੂ ਜੀ ਦਾ ਆਸਰਾ ਲਈਏ, ਇਹ ਨਾ ਕਹੀਏ ਮੈਂ ਤਾਂ ਪੜ੍ਹਿਆ ਲਿਖਿਆ ਮੈਨੂੰ ਗੁਰੂ ਸਾਹਿਬ ਦੀ ਹੁਣ ਕੀ ਓਟ ਦੀ ਲੋੜ ਹੈ। ਸਤਿਗੁਰੂ ਜੀ ਭੇਤ ਦੱਸ ਦਿੰਦੇ ਨੇ,
ਕਾਮਾਂ ਦਿੱਖ ਸਭ ਤੇ ਸੋ ਬਚਾਵੇ,
ਇਹ ਜਿਹੜੇ ਕਾਮ ਕ੍ਰੋਧ ਆਦਿਕ ਆਪਾਂ ਨੂੰ ਡਬੋਣ ਵਾਲੀਆਂ ਲਹਿਰਾਂ ਨੇ ਨਾ, ਵਾਸ਼ਨਾ ਮਨ ਦੇ ਅੰਦਰ ਵਿਸ਼ਿਆਂ ਦੀਆਂ ਉੱਠਦੀਆਂ, ਇਹ ਡਬੋਂਦੀਆਂ ਨੇ ਸਤਸੰਗਤ ਜੀ, ਤਾਰ ਪਾਰ ਨਹੀਂ ਹੋਣ ਦਿੰਦੀਆਂ ਮੁਕਤੀ ਦੇ ਕਿਨਾਰੇ ਤੇ। ਸਤਿਗੁਰੂ ਜੀ ਵਿਚਾਰ ਲੈਂਦੇ ਆ,
ਸਿਮਰਨ ਸਤਨਾਮ ਦੇ ਰੰਗ,
ਸੱਚੇ ਪਾਤਸ਼ਾਹ ਸੱਚੇ ਨਾਮ ਦਾ ਸਿਮਰਨ ਦੇ ਕੇ ਪ੍ਰੇਮ ਦਾ ਰੰਗ ਚਾੜ ਦਿੰਦੇ ਹੈ। ਸੋ ਸਤਸੰਗਤ ਜੀ, ਭਾਈ ਜੋਗਾ ਸਿੰਘ ਕਿਤੇ ਸਿਆਣਾ ਨਹੀਂ ਸੀ, ਗੁਰੂ ਕੀ ਸਤਸੰਗ ਜੀ ਸਿੱਖਿਆ ਦੇ ਨਾਲ ਸੂਝ ਬੂਝ ਵਾਲਾ ਸੀ, ਪਰ ਜਿਸ ਵੇਲੇ ਸਤਸੰਗ ਜੀ ਭਗਤੀ ਦੀ ਰਹਿਣ 'ਚ ਮਾਰਾ ਪਰਖਣ ਲੱਗੇ, ਹੁਸ਼ਿਆਰਪੁਰ ਆਪ ਜੀ ਨੂੰ ਪਹਿਰਾ ਦੇਣਾ ਪਿਆ। ਸਤਸੰਗਤ ਜੀ ਲਹਿਰ 'ਚ ਡੁੱਬ ਜਾਣਾ ਸੀ ਕਾਮ ਦੀ, ਚੌਥੇ ਹੀ ਸਤਸੰਗਤ ਜੀ ਆ ਕੇ ਬਚਾ ਲਿਆ ਨਾ ਕਲਗੀਧਰ ਪਾਤਸ਼ਾਹ ਨੇ। ਸਤਿਗੁਰੂ ਜੀ ਨੇ ਕੀ ਕਿਹਾ, ਸਿੱਖਾ ਸਾਡੇ ਕੋਲੋਂ ਤੂੰ ਇਹੀ ਕੰਮ ਲੈਣਾ ਸੀ, ਬੇਸਬਾ ਦੇ ਦਰ 'ਤੇ ਪਹਿਰਾ ਦੇਣ ਦਾ, ਤੇਰੇ ਜੀਵਨ ਨੂੰ ਬਚਾਉਣ ਵਾਸਤੇ ਸਾਨੂੰ ਇੱਥੇ ਆ ਕੇ ਪਹਿਰਾ ਦੇਣਾ ਪਿਆ। ਸੋ ਸਤਸੰਗਤ ਜੀ, ਐਡੇ ਵੱਡੇ ਸਤਿਗੁਰੂ ਜੀ ਪਰਉਪਕਾਰੀ ਨੇ ਸਿੱਖ ਨੂੰ ਡੁੱਬਦੇ ਨੂੰ ਵਿਸ਼ਿਆਂ ਵਿੱਚੋਂ ਕੱਢ ਲੈਂਦੇ ਨੇ। ਸੋ ਅੱਜ ਦੀ ਹਵਾ ਤਾਂ ਸਤਸੰਗ ਜੀ ਬੜੀ ਭਾਰੀ ਖਤਰਨਾਕ ਹੈ, ਵਾਹਿਗੁਰੂ ਬਖਸ਼ ਲਵੇ। ਲੇਕਿਨ ਗੁਰਸਿੱਖ ਦਾ ਜੇ ਜੀਵਨ ਹੈ ਤਾਂ ਭਾਈ ਸਭ ਕੁਛ ਪੱਲੇ ਹੈ, ਜੇ ਅਚਾਰ ਉੱਚੇ ਨਹੀਂ ਹਨ ਤਾਂ ਸਤਸੰਗ ਜੀ ਕੀ ਖੱਟ ਲਿਆ। ਗੁਰੂ ਘਰ ਇਸੇ ਕਰਕੇ ਆਈਦਾ, ਹੇ ਮਹਾਰਾਜ ਕਿਰਪਾ ਕਰੋ ਸਾਡੀ ਇੱਜ਼ਤ ਰਹਿ ਜਾਵੇ, ਕਲਯੁਗ ਦਾ ਸਮਾਂ ਹੈ,
ਜੀਵਤ ਮ੍ਰਿਤ ਸਦਾ ਰਹਿ ਸੰਗ।
ਮਹਾਰਾਜ ਦੁਆਰਾ ਸ਼ਿਕੋ ਨੂੰ ਕਹਿੰਦੇ ਨੇ ਗੁਰੂ ਹਰਿਰਾਜ ਸਾਹਿਬ ਜੀ ਕਿ ਗੁਰੂ ਸਾਹਿਬ ਇਹੋ ਜਿਹੇ ਬਲੀ ਨੇ, ਆਪਣੇ ਜਿਉਂਦਿਆਂ ਦੇ ਵੀ ਆਪਣੇ ਮਰਨ ਤੋਂ ਬਾਅਦ ਵੀ ਆਪਣੇ ਨਾਲ ਹਨ।
ਜਸ ਜਸ ਭੀੜ ਜਾਂ ਜੈ ਹੋਈ,
ਜਿੱਥੇ ਕਿੱਥੇ ਵੀ ਕਿਤੇ ਭੀੜ ਬਿਪਤਾ ਪੈਂਦੀ ਆਪਣੇ ਸਿੱਖ ਨੂੰ,
ਸੁਖ ਸਹਾਇਕ ਤੈ ਤੈ ਹੋਈ,
ਉੱਥੇ ਸਹਾਇਕ ਹੋ ਕੇ ਸੁਖ ਦਿੰਦੇ ਨੇ ਮਹਾਰਾਜ।
ਸਤਨਾਮ ਸਿਮਰਨ ਤੇ ਹੀਣ,
ਜਿਹੜੇ ਸੱਚੇ ਨਾਮ ਦੇ ਸਿਮਰਨ ਤੋਂ ਹੀਣੇ ਨੇ, ਨਹੀਂ ਕਰਦੇ ਜਾਪ,
ਸਰਵਨਾ ਦੇਖ ਜੋ ਕਰੇ ਹਿਤ ਚੀਨ,
ਹਿਤ ਦੇ ਨਾਲ ਉਹ ਸੁਣਦੇ ਵੀ ਨੇ। ਸਤਸੰਗ ਜੀ ਵਾਹਿਗੁਰੂ ਦੀ ਪ੍ਰਾਪਤੀ ਦੇ ਸਾਧਨ ਨੇ, ਵਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਨ ਤਤੋਂ ਦਾ ਸੋਧਨ, ਇਹ ਅੱਠ ਸਾਧਨਾ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਪੜ੍ਹਾਈ ਦੇ ਵਿੱਚ ਸਤਸੰਗ ਜੀ ਵਿਚਾਰਾਂ ਹਨ। ਪਹਿਲਾਂ ਤਾਂ ਵਰਾਗ ਹੋਵੇ ਮਨ ਦੇ ਅੰਦਰ, ਜੇ ਵਰਾਗ ਇਕੱਲਾ ਹੀ ਹੋ ਜਾਵੇ, ਵਰਾਗ ਦਸ ਬਾਰਾਂ ਤਰ੍ਹਾਂ ਦਾ ਹੈ, ਮੰਦ ਵਰਾਗ ਹੈ, ਘਰਦਿਆਂ ਨਾਲ ਲੜ ਪਿਆ ਨਿਕਲਿਆ ਆ, ਬੁੜੇ ਦਾ ਨਿਰਾਦਰ ਹੋ ਗਿਆ, ਕਹਿੰਦਾ ਮੈਂ ਨਹੀਂ ਘਰ ਰਹਿਣਾ, ਉਹ ਢਿੜਾ ਜਿਹਾ ਪੈ ਜਾਂਦਾ ਵਰਾਗ, ਉਹ ਕੋਈ ਫਾਇਦੇਮੰਦ ਨਹੀਂ ਹੈ। ਇਸੇ ਤਰ੍ਹਾਂ ਕਾਰਨ ਵਰਾਗ ਭਰਥਰੀ ਨੂੰ, ਘਰ ਵਾਲੀ ਚੰਗੀ ਨਹੀਂ ਸੀ, ਬਦਰਚਰਨ ਸੀ, ਵਰਾਗ ਹੋ ਗਿਆ, ਪਰ ਫਿਰ ਵੀ ਕਈ ਗਿਰ ਡੋਲਿਆ, ਗੋਰਖਨਾਥ ਦਾ ਚੇਲਾ ਬਣ ਗਿਆ, ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਸੰਗਤ ਨਹੀਂ ਕੀਤੀ ਉਨਾ ਚਿਰ ਇਹਦਾ ਭਲਾ ਨਹੀਂ ਹੋਇਆ, ਇੰਨੀ ਸ਼ਾਂਤੀ ਨਹੀਂ ਆਈ, ਕਾਰਨ ਵਰਾਗ ਸੀ ਉਹ। ਗੁਰ ਕੀ ਬਾਣੀ ਸਹਿਜ ਵਰਾਗ, ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਗੁਰੂ ਕੀ ਬਾਣੀ ਦੁਆਰਾ ਸੁਤੇ ਸਿੱਧ ਨੇਚਾ ਹੋ ਜਾਣਾ ਮਨਾ, ਜਿੱਦਣ ਤਾਂ ਤੈਨ ਸੋਝੀ ਸਮਝੀ ਲਈ ਹੈ, ਸਰੀਰ ਕਰਕੇ ਤੇਰਾ ਸਾਥੀ ਕੋਈ ਨਹੀਂ ਰਿਹਾ, ਸਾਰੇ ਮਤਲਬ ਦੇ ਤੇਰੇ ਸਾਥੀ ਨੇ, ਜੇ ਤੇਰੇ ਕੋਲੋਂ ਖਾਣਾ ਪੀਣਾ ਦੇਖਦੇ ਨੇ ਤਾਂ ਤੇਰੇ ਨਾਲ ਪਿਆਰ ਕਰਦੇ ਆ, ਤੇਰੇ ਗੁਣਾਂ ਕਰਕੇ ਪਿਆਰ ਔਗਣ ਹੋਣ ਤਾਂ ਤੈਨੂੰ ਧੱਕੇ ਪੈਣ ਲੱਗ ਜਾਂਦੇ ਆ, ਦੱਸ ਤੇਰਾ ਕੌਣ ਆ ਸੰਸਾਰ 'ਚ। ਇਸੇ ਤਰ੍ਹਾਂ ਬਾਲਕ ਅਵਸਥਾ ਨੰਗੀ, ਜੁਆ ਨੰਗੀ, ਜਦੋਂ ਤੇਰੇ 'ਚ ਬਲ ਸੀ ਤੈਨੂੰ ਜੀ ਕਹਿੰਦੇ ਸੀ ਸਾਰੇ, ਜਦੋਂ ਤੇਰੇ 'ਚ ਬਲ ਘੱਟ ਗਿਆ ਤੈਨੂੰ ਓਏ ਕਹਿਣ ਲੱਗ ਗਏ। ਲੋਕ ਪਰਲੋਕ ਦਾ ਸਾਥੀ ਤੇਰਾ ਕੌਣ ਆ, ਇੱਥੇ ਜਿੰਨੇ ਤੂੰ ਪਦਾਰਥਾਂ 'ਚ ਖੁੱਭਿਆ ਹੋਇਆ ਤੇਰੇ ਨਾਲ ਤਾਂ ਜਾਣ ਵਾਲੇ ਨਹੀਂ। ਫਿਰ ਜਿਉਂ ਤੂੰ ਜੇ ਤੂੰ ਇਹਦੇ ਵਿੱਚਾਂ 'ਚ ਬਿਰਤੀ ਖੋ ਛੱਡੀ, ਗੁਰੂ ਕੀ ਬਾਣੀ ਕਹਿੰਦੀ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੌਨ ਵਲ ਵਲ ਉਤਰੇ ਤੂੰ ਸੱਪ ਦੀ ਜੂਨੀ ਪਵੇਂਗਾ, ਜੀ ਕਰਦਾ ਤੇਰਾ ਸੱਪ ਦੀ ਜੂਨੀ ਪੈਣ ਨੂੰ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੌਨ ਵਲ ਵਲ ਉਤਰੈ, ਜੇ ਅੰਤ ਨੂੰ ਤੇਰੀ ਸੁਰਤੀ ਘਰ ਵਿੱਚ ਰਹੇਗੀ, ਤੂੰ ਤਾਂ ਪ੍ਰੇਤ ਬਣਿਆ ਫਿਰਿਆ, ਘਰਦਿਆਂ ਨੇ ਤਾਂ ਤੇਰੀ ਰੱਖਿਆ ਨਹੀਂ ਕਰਨੀ, ਸੂਈ ਦੇ ਨੱਕੇ ਜਿੰਨਾ ਤੇਰਾ ਮੂੰਹ ਹੋਊ, ਸਵਾ ਮਣ ਖੂਨ ਦੀ ਤੇਰੀ ਭੁੱਖ ਹੋਊ, ਤੜਫਦਾ ਤੁਰਿਆ ਫਿਰੇਗਾ, ਆਹਾ ਜੂਨੀ ਤੈਨੂੰ ਮਿਲੂਗੀ, ਇਹ ਕੀ ਗੱਲ ਬਣੀ। ਇਹਨੂੰ ਕਹਿੰਦੇ ਆ ਵਿਵੇਕ, ਵਿਚਾਰ, ਇਹ ਸੰਗਤ ਤੋਂ ਬਿਨਾਂ ਨਹੀਂ ਆਉਂਦੀ। ਵਿਰਾਗ ਤਾਂ ਸਤਸੰਗ ਜੀ ਜਦੋਂ ਦੁੱਖ ਹੁੰਦਾ ਹੈ, ਦੁੱਖ ਦੇ ਸਮੇਂ ਹਰੇਕ ਨੂੰ ਹੀ ਵਿਰਾਗ ਹੋ ਜਾਂਦਾ, ਪਰ ਉਹ ਦੁੱਖ ਦੇ 'ਚ ਵਿਚਾਰ ਜਿਹਨੂੰ ਨਾ ਹੋਵੇ ਉਹ ਗੱਡੀ ਥੱਲੇ ਆ ਕੇ ਮਰ ਜਾਂਦੇ। ਜਿਹਦੇ ਕੋਲ ਵਿਚਾਰ ਹੋਵੇ ਗੱਡੀ ਥੱਲੇ ਨਹੀਂ ਆਉਂਦਾ, ਉਹ ਤਿਆਗ ਕਰ ਦਿੰਦਾ ਜਿਹੜੀ ਚੀਜ਼ ਦੁੱਖ ਵਾਲੀ ਹੈ। ਵਿਰਾਗ ਅਤੇ ਵਿਵੇਕ ਇਹ ਦੋਨੋਂ ਜਦੋਂ ਆ ਜਾਂਦੇ ਨੇ ਸਤਸੰਗਤ ਜੀ, ਫਿਰ ਇਹ ਸ਼ਰਧਾ ਭਾਵਨਾ ਧਾਰਦਾ ਹੈ, ਮਨ ਦੀਆਂ ਫਿਰ ਇਹਦੀਆਂ ਵਾਸ਼ਨਾ ਜਿਹੜੀਆਂ ਨਾ ਫੁਰਨੇ ਨਹੀਂ ਕਰਦਾ, ਫਿਰ ਇਹਦੇ ਮਨ ਵਿੱਚ ਮੁਕਤੀ ਦੀ ਇੱਛਾ ਵੀ ਜਾਗਦੀ ਹੈ। ਇਹ ਚਾਰ ਸਾਧਨ ਇਕੱਠੇ ਹੋ ਜਾਂਦੇ ਨੇ, ਜਦੋਂ ਇਹ ਚਾਰੇ ਸਾਧਨ ਆਪਣੇ ਹਿਰਦੇ 'ਚ ਪੱਕੇ ਰਹਿਣ ਲੱਗ ਜਾਣ, ਉਦੋਂ ਖਾਲਸਾ ਜੀ ਆਪਾਂ ਗੁਰਬਾਣੀ ਪੜ੍ਹਨ ਦੇ ਅਧਿਕਾਰੀ ਹਾਂ। ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਬਾਣੀ ਪੜ੍ਹਦਾ ਰਿਹਾ, ਮੈਨੂੰ ਤਾਂ ਗੁਫਾਲਾ ਨਹੀਂ ਮਿਲਿਆ। ਬਹੁਤ ਸਾਰੇ ਤਰਕ ਮਾਰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਸੀ ਅਧਿਕਾਰੀ ਬਣ ਕੇ ਨਹੀਂ ਬਾਣੀ ਪੜ੍ਹੀ। ਜੇਕ ਅਤੇ ਵਿਰਾਗ ਅਤੇ ਵਿਵੇਕ ਅਤੇ ਖੱਟ ਸੰਪਤੀ ਅਤੇ ਮੋਖ ਇੱਛਾ, ਚਾਰੇ ਸਾਧਨ ਆਪਣੇ ਹਿਰਦੇ 'ਚ ਵਸ ਜਾਣ, ਫਿਰ ਖਾਲਸਾ ਜੀ ਬਾਣੀ ਪੜ੍ਹੀ ਹੋਈ ਸੁਣੀ ਹੋਈ ਸ਼ੀਘਰ ਫਲਦੀ ਹੈ। ਜਦੋਂ ਇਸ ਅਵਸਥਾ ਵਿੱਚ ਆਦਮੀ ਆ ਜਾਂਦਾ, ਫਿਰ ਸਤਸੰਗਤ ਜੀ ਸੁਣਨ ਨੂੰ ਜੀ ਕਰਦਾ। ਜਿੰਨਾ ਚਿਰ ਵਿਰਾਗ ਅਤੇ ਪ੍ਰੇਮ ਨਹੀਂ, ਉਹਨਾਂ ਚਿਰ ਸਤਸੰਗਤ ਜੀ ਮਨ ਵੀ ਨਹੀਂ ਟਿਕਦਾ ਅਤੇ ਔਰ ਗੁਰਬਾਣੀ 'ਚੋਂ ਰਸ ਵੀ ਨਹੀਂ ਆਉਂਦਾ, ਚਾਹੇ ਸੁਣੀਏ ਚਾਹੇ ਪੜ੍ਹੀਏ। ਫਿਰ ਹੈ ਸੁਣਨਾ, ਸੁਣਨ ਤੋਂ ਬਾਅਦ ਫਿਰ ਹੈ ਮੰਨਣ। ਕਈ ਵਾਰ ਆਪਾਂ ਸੁਣ ਲੈਂਦੇ ਹਾਂ, ਨੇਚਾ ਨਹੀਂ ਵੱਜਦਾ ਬਈ ਸੁਣ ਤਾਂ ਲਿਆ, ਪਤਾ ਨਹੀਂ ਸੱਚ ਹੈ ਕਿ ਝੂਠ ਹੈ। ਜਦ ਭਰੋਸਾ ਹੀ ਨਹੀਂ ਫਿਰ ਉਹਦੇ 'ਤੇ ਅਮਲ ਕੀ ਕਰਨਾ ਸੁਣੇ ਹੋਏ ਉਪਦੇਸ਼ ਦੇ ਉੱਤੇ, ਫਿਰ ਉਸਨੂੰ ਮੰਨ ਲੈਣਾ। ਜਪਜੀ ਸਾਹਿਬ ਦੇ ਅੰਦਰ ਸੁਣਨ ਦੀ ਅਤੇ ਮੰਨਣ ਦੀ ਮਹਿਮਾ ਲਿਖੀ ਹੋਈ ਹੈ ਕਿ ਸੁਣਨ ਵਾਲੇ ਨੂੰ ਕੀ ਫਲ ਮਿਲਦਾ ਹੈ, ਮੰਨਣ ਵਾਲੇ ਨੂੰ ਕੀ ਫਲ ਮਿਲਦਾ ਹੈ, ਨਿਧਿਆਸਨ ਕਮਾਈ ਕਰਨ ਵਾਲੇ ਨੂੰ ਪੰਚ ਪ੍ਰਮਾਣ ਦੀ ਪੌੜੀ 'ਚ ਸਤਸੰਗ ਜੀ ਕੀ ਫਲ ਮਿਲਦਾ ਹੈ। ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਸਤਸੰਗ ਜੀ ਬਹੁਤ ਸਾਰੇ ਡੂੰਘੇ ਬਰਿਹਾਰ ਜਾਈਏ ਗੁਰੂ ਨਾਨਕ ਦੇਵ ਜੀ ਤੋਂ ਬੜੇ ਸਿਧਾਂਤ ਰੱਖੇ ਹੋਏ ਨੇ। ਕਿਹਦੇ ਸਮਝਣ ਵਾਸਤੇ ਨੇ? ਆਪਣੇ ਵਾਸਤੇ ਹੀ ਮਹਾਰਾਜ ਨੇ ਖਜ਼ਾਨਾ ਆਪਾਂ ਨੂੰ ਦਿੱਤਾ ਹੈ ਕਿ ਕੋਈ ਹੋਰ ਬਾਹਰੋਂ ਆ ਕੇ ਸਤਸੰਗ ਜੀ ਇਹਨਾਂ ਨੂੰ ਵਿਚਾਰੇਗਾ। ਸੋ ਹੁਣ ਆਪ ਜੀ ਦੱਸ ਰਹੇ ਨੇ ਗੁਰੂ ਹਰ ਰਾਏ ਸਾਹਿਬ ਜੀ, ਹੇ ਦਾਰਾ ਸਿੱਖੋ, ਲੈ ਤੈਨੂੰ ਦੱਸਦੇ ਹਾਂ, ਵਿੱਦਿਆ ਪੜ੍ਹ ਲਈ, ਵਿਰਾਗ ਨਹੀਂ ਹੈ, ਵਿਚਾਰ ਨਹੀਂ ਹੈ, ਪਦਾਰਥਾਂ ਦੀ ਖਿੱਚ ਹੈ ਅੰਦਰ, ਵਿਸ਼ੇ ਪਦਾਰਥਾਂ ਨੂੰ ਚਾਹੁੰਦਾ ਹੈ, ਮਾਇਆ ਦੀ ਖਿੱਚ ਹੈ, ਪਰ ਉਹਦਾ ਪੜ੍ਹਿਆ ਹੋਇਆ ਪੂਰਾ ਸਫਲਾ ਨਹੀਂ ਹੁੰਦਾ। ਅੱਗੇ ਦੱਸਦੇ ਨੇ,
ਤਿੰਨ ਕਉ ਗਿਆਨ ਹੋਣ ਮਹਿ ਸੰਸੈ,
ਪਿਛਲੀ ਪੰਕਤੀ ਪੜ੍ਹਿਓ,
ਸਰਵਨਾ ਦਿੱਕ ਜੋ ਕਰੇ ਹਿਤ ਚੀਨ,
ਜਿਹੜੇ ਹਿਤ ਧਾਰ ਕੇ ਜਿਹੜਾ ਸੁਣਨਾ ਵੀ ਕਰਦਾ ਹੈ ਉਹਦੇ ਵਿੱਚ ਮੁਕਤ ਹੋਣ ਵਿੱਚ ਵੀ ਸੰਸਾ ਹੈ।
ਤਿੰਨ ਕਉ ਗਿਆਨ ਹੋਣ ਮਹਿ ਸੰਸੈ,
ਉਹਨੂੰ ਵੀ ਗਿਆਨ ਨਹੀਂ ਹੋ ਸਕਦਾ ਸੁਣਨ ਵਾਲੇ ਨੂੰ ਜੇ ਵਿਰਾਗ ਨਹੀਂ ਹੈ।
ਕੋ ਬਕਾਰ ਤੇ ਸਕਲ ਬੰਧੰਸੇ,
ਹੋ ਸਕਦਾ ਸਤਸੰਗ ਜੀ ਸੁਣਨ ਦਾ ਫਲ ਜਿਹੜੀ ਬਕਾਰ ਵਾਲੀ ਬਿਰਤੀ ਹੈ ਨਾ ਉਹ ਸੁਣਨ ਦਾ ਫਲ ਨਾਸ਼ ਕਰ ਦਿੰਦੀ ਹੈ। ਆਪਾਂ ਗੁਰਬਾਣੀ ਇੱਥੇ ਸੁਣਨ ਵਾਸਤੇ ਆਏ, ਮਨ ਦੇ 'ਚ ਵਿਸ਼ੇ ਵਿਕਾਰ ਫੁਰ ਜਾਣ ਤਾਂ ਸਤਸੰਗ ਜੀ ਸੁਣਿਆ ਹੋਇਆ ਕਿਸੇ ਲੇਖੇ ਨਹੀਂ।
ਛੋਟੇ ਨਤਨ ਕੀ ਆਵਾ ਗਾਣ,
ਇਸ ਕਰਕੇ ਜਿੰਨਾ ਚਿਰ ਵਿਕਾਰ ਨੇ ਉਨਾ ਚਿਰ ਆਉਣਾ ਜਾਣਾ ਜੰਮਣ ਵਰਨ ਤੋਂ ਛੁੱਟ ਨਹੀਂ ਸਕਦਾ।
ਬਿਨ ਸਹਾਇ ਬਪਨੇ ਬਪਰੇ ਨਰ ਜਾਣ,
ਉਸ ਵੇਲੇ ਸਤਸੰਗ ਜੀ ਸਹਾਇਤਾ ਦੀ ਲੋੜ ਹੈ। ਇਹ ਵਿਚਾਰੇ ਜੀਵ ਕੀ ਨੇ, ਗੁਰੂ ਦੀ ਸਹਾਇਤਾ ਦੀ ਲੋੜ ਹੈ। ਮਹਾਰਾਜ ਜਦੋਂ ਮੈਂ ਸੁਣਾ ਉਸ ਵੇਲੇ ਮੈਨੂੰ ਕੋਈ ਵਿਕਾਰ ਨਾ ਫੁਰੇ, ਮੇਰੇ ਮਨ ਵਿੱਚ ਕੋਈ ਫੁਰਨਾ ਵਾਸ਼ਨਾ ਨਾ ਫੁਰਨ।
ਕੋ ਨੇ ਦੇ ਕਰ ਹੱਥ ਬਚਾਵੇ,
ਕੋਈ ਹੱਥ ਦੇ ਕੇ ਨਹੀਂ ਬਚਾ ਸਕਦਾ। ਇੱਥੇ ਅੱਜ ਜਦੋਂ ਆਪਾਂ ਗੁਰਬਾਣੀ ਨੂੰ ਸੁਣਦੇ ਹਾਂ ਕਿ ਸਾਡੇ ਅੰਦਰ ਵਾਸ਼ਨਾ ਨਾ ਫੁਰਨ, ਉਸ ਵੇਲੇ ਗੁਰੂ ਕੀ ਓਟ ਤੱਕੀ ਦੀ ਆ, ਮਹਾਰਾਜ ਕਿਰਪਾ ਕੀਤੀ ਮੈਨੂੰ ਸੰਗਤ ਜੀ ਦਾ ਬੁਲਾ ਲਿਆ, ਮੈਨੂੰ ਸੁਣਨ ਨੂੰ ਸਹਾਇਤਾ ਦਿਓ, ਮੈਂ ਸੁਣਦਾ ਸੁਣਦਾ ਮੇਰਾ ਮਨ ਜਾਵੇ ਨਾ ਬਾਹਰ।
ਕਿਆ ਸੋ ਕਰੇ ਅੰਤ ਬਿਲ ਲਾਵੇ,
ਜੇ ਉਹ ਸਿਆਣੇ ਪੜ੍ਹੇ ਲਿਖੇ ਨੇ ਜਿਹੜੇ ਸੁਣਨਗੇ ਵੀ ਕੀ ਕਰਨਗੇ ਸੁਣ ਕੇ, ਜਦ ਵਿਕਾਰ ਹੀ ਉਹਨਾਂ ਨੂੰ ਤੰਗ ਕਰੀ ਜਾਂਦੇ ਨੇ, ਅੰਤ ਨੂੰ ਦੁਖੀ ਹੋਣਗੇ।
ਜਾਂ ਤੇ ਸੁਣ ਹਮਰੋ ਉਪਦੇਸ਼,
ਇਸ ਕਰਕੇ ਦਾਰਾ ਛਕੋ ਗੁਰੂ ਹਰਿਰਾਜ ਸਾਹਿਬ ਜੀ ਸਾਡਾ ਉਪਦੇਸ਼ ਸੁਣ ਲਾ। ਮਹਾਰਾਜ ਕਹਿੰਦੇ
ਸਭ ਸੁਖੇਨ ਹੀ ਮਿਟੇ ਕਲੇਸ਼,
ਸਾਰੇ ਕਲੇਸ਼ ਵਿਦਿਆ ਅਸਮਤਾ ਅਭੀ ਨਿਵੇਸ਼ ਰਾਗ ਦੁਆਸ਼ ਪੰਜ ਕਲੇਸ਼। ਪੰਜ ਕਲੇਸ਼ ਨੇ ਸਭ ਦੇ ਸਤਸੰਗੀ ਗੜ ਚ ਪਏ ਨੇ, ਰਾਗ ਦੁਆਸ਼ ਅਭੀ ਨਿਵੇਸ਼ ਉਲਟਾ ਹੱਠ ਨਾ ਮੰਨਣਾ, ਇਹੋ ਜਿਹੇ ਸਤਸੰਗੀ ਹੱਠ ਨੇ ਜਿਹੜੇ ਇਹ ਪੰਜ ਕਲੇਸ਼ਾਂ ਤੋਂ ਜੇ ਤੂੰ ਛੁੱਟਣਾ ਚਾਹੁੰਦਾ ਹੈ।
ਕਰੋ ਆਰਾਧਨ ਸਭ ਜਗ ਨਾਇਕ,
ਸਾਰੇ ਸੰਸਾਰ ਦਾ ਮੁਖੀ ਪਾਤਸ਼ਾਹ ਦਾ ਪਾਤਸ਼ਾਹ ਪਰਮੇਸ਼ਰ ਖੁਦਾ ਹੈ, ਉਹਦਾ ਆਰਾਧਨ ਕਰਿਆ ਕਰ, ਸਿਮਰਨ ਕਰਿਆ ਕਰ।
ਪ੍ਰਭ ਵਸਾਲ ਹੋਏ ਦਾਸ ਸਹਾਇਕ,
ਪ੍ਰਭੂ ਬਹੁਤ ਵੱਡਾ ਹੈ, ਉਹ ਤੇਰੇ ਤੇ ਨਾ ਖੁਸ਼ ਹੋ ਕੇ ਤੇਰਾ ਸਹਾਇਕ ਬਣੇਗਾ।
ਇੱਕ ਮੇਵਾ ਦੁਤੀਓ ਜੋ ਬ੍ਰਹਮ,
ਇਹ ਸੁਣਨਾ ਹੈ, ਸੁਣਨਾ ਕੀ ਹੈ, ਸਰਵਣ ਦੇ ਲਕਸ਼ਣ ਕਰਦੇ ਨੇ, ਸੁਣਨ ਕਿਹਨੂੰ ਕਹਿੰਦੇ ਨੇ। ਏਕ ਮੇਵਾ ਦੁਤੀ ਬ੍ਰਹਮ, ਇਹ ਹਰ ਵੇਲੇ ਸੁਣਨਾ ਕੰਨਾਂ ਦੁਆਰਾ, ਏਵ ਨੇਚੇ ਕਰਕੇ ਇੱਕੋ ਹੀ ਬ੍ਰਹਮ ਹੈ, ਅਦੁੱਤੀ ਦੁਆਇਸ਼ ਤੋਂ ਰਹਿਤ, ਹੋਰ ਸਾਰੀ ਦੁਨੀਆਂ ਦੁਆਇਸ਼ ਦੀ ਹੈ। ਇਸ ਗੱਲ ਨੂੰ ਪੁਨਾ ਪੁਨਾ ਸੁਣੀ ਜਾਣਾ, ਇਹਨੂੰ ਸਰਵਣ ਕਹਿੰਦੇ। ਸਤਸੰਗੀ ਗੁਰਬਾਣੀ ਸਾਰੀ ਇਹ ਸਿਧਾਂਤ ਨੂੰ ਜਣਾਉਂਦੀ ਹੈ, ਹੇ ਪ੍ਰੇਮੀਓ ਜਿਤਨਾ ਸੰਸਾਰ ਹੈ ਇਹ ਝੂਠਾ ਹੈ ਔਰ ਵਾਹਿਗੁਰੂ ਸੱਚਾ ਹੈ, ਇਹ ਸਾਰੀ ਬਾਣੀ ਦਾ ਸਿਧਾਂਤ ਹੈ, ਇਹ ਆਪਾਂ ਸੁਣਨ ਆਏ ਹਾਂ।
ਇਸ ਕੋ ਸਰਵਣ ਕਰੇ ਤਜ ਭਰਮ,
ਭਰਮ ਤਿਆਗ ਕਰਕੇ ਕਿ ਇੱਕੋ ਹੀ ਦੁਆਇਸ਼ ਤੋਂ ਰਹਿਤ ਬ੍ਰਹਮ ਹੈ, ਹੋਰ ਸਾਰੇ ਦੁਆਇਸ਼ ਦੇ ਸਮੇਤ ਨੇ, ਕੋਈ ਦੁਆਇਸ਼ ਤੋਂ ਬਿਨਾਂ ਨਹੀਂ ਹੈ, ਚਾਹੇ ਦੇਵੀ ਦੇਵਤੇ ਨੇ, ਭਾਵੇਂ ਰਾਕਸ਼ ਨੇ, ਭਾਵੇਂ ਬੰਦੇ ਨੇ, ਸਾਰਿਆਂ ਦੇ ਅੰਦਰ ਦੁਆਇਸ਼ ਹੈ। ਦੁਤੀਆ ਭਵੰਗ ਭਵਤੀ, ਦੁਆਇਤ ਭਾਵ ਹੀ ਪੁਨਾ ਪੁਨਾ ਜੰਮਣ ਮਰਨ ਵਿੱਚ ਚੱਕਰ ਵਿੱਚ ਪਾਉਂਦਾ ਹੈ ਆਪਾਂ ਨੂੰ। ਇਹ ਸੁਣਨਾ ਹੈ ਆਪਾਂ ਆ ਕੇ, ਏਕ ਮੇਵਾ ਦੁਤੀ ਬ੍ਰਹਮ, ਇੱਕੋ ਹੀ ਏਵ ਨੇਚੇ ਕਰਕੇ ਬ੍ਰਹਮ ਦੁਆਇਸ਼ ਤੋਂ ਰਹਿਤ ਹੈ।
ਸੋ ਪਟ ਰਥੀ ਸ਼ਮ ਇਸ ਕੋ ਜਾਨ,
ਹੁਣ ਹੋਰ ਦੱਸਦੇ ਨੇ ਆਪ ਜੀ ਸਤਸੰਗੀ। ਸੂਰਮੇ ਪੁਰਾਤਨ ਸਮੇਂ ਚ ਸੂਰਮਿਆਂ ਦੀਆਂ ਪਦਵੀਆਂ ਹੁੰਦੀਆਂ, ਇੱਕ ਰਥੀ ਸੂਰਮਾ, ਇੱਕ ਅਤਰਥੀ ਸੂਰਮਾ, ਇੱਕ ਮਹਾਰਥੀ ਸੂਰਮਾ। ਰਥੀ ਸੂਰਮਾ ਉਹ ਹੁੰਦਾ ਸੀ ਉਹਨੂੰ ਪਦਵੀ ਜਿਹੜਾ 100 ਸੂਰਮੇ ਦਾ ਇਕੱਲਾ ਹੀ ਮੁਕਾਬਲਾ ਕਰੇ, ਬਲ ਇੰਨਾ ਰੱਖਣਾ 100 ਸੂਰਮਾ ਆ ਜਾਵੇ ਮੁਕਾਬਲੇ ਤੇ, ਆਪ ਇਕੱਲੇ ਨਹੀਂ ਸਤਸੰਗ ਉਹਨਾਂ ਦੀ ਪਰਵਾਹ ਨਹੀਂ, ਉਹਨੂੰ ਕਹਿੰਦੇ ਰਥੀ। ਜਿਹੜਾ 10,000 ਦਾ ਮੁਕਾਬਲਾ ਇਕੱਲਾ ਕਰੇ ਉਹਨੂੰ ਕਹਿੰਦੇ ਸਤਸੰਗ ਅਤ ਰਥੀ। ਜਿਹੜਾ ਸਤਸੰਗ ਜੀ ਬੇਅੰਤ ਫੌਜ ਚੜ ਕੇ ਆ ਜਾਵੇ, ਜਿਵੇਂ ਕਰਗੀ ਤਰ ਪਾਤਸ਼ਾਹ ਨੇ ਕਿਹਾ, 1,25,000 ਸੇ ਇੱਕ ਲੜਾਉ ਤਵੀ ਗੋਬਿੰਦ ਸਿੰਘ ਨਾਮ ਕਹਾ। ਮਹਾਰਥੀ ਸਤਸੰਗ ਬੇਅੰਤ ਫੌਜ ਚੜ ਕੇ ਆ ਜੇ, ਪ੍ਰਵਾਹ ਨਹੀਂ ਕਰਨੀ, ਉਹਨੂੰ ਮਹਾਰਥੀ ਸੂਰਮੇ ਦੀ ਪਦਵੀ ਮਿਲਦੀ ਸੀ। ਇੱਧਰ ਭਗਤ ਵੀ ਸਤਸੰਗ ਗੁਰੂ ਘਰ ਦੇ ਸੂਰਮੇ ਨੇ, ਸੈਨਾ ਸਾਧ ਸਮੂਹ ਸੂਰ ਅਜਿੱਤੰਗ ਸਨਾਹੰਗ ਤਨ ਨਿਮਰਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ, ਜਿੰਨੀ ਸਾਡੀ ਸਾਧੂਆਂ ਦੀ ਪ੍ਰਣਾਲੀ ਹੈ ਇਹ ਅਜਿੱਤ ਸੂਰਮੇ ਨੇ, ਇਹਨਾਂ ਨੇ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਨਿਮਰਤਾ ਦੀ ਸੰਜੋਅ ਪਹਿਨੀ ਹੋਈ ਹੈ। ਸਾਰੇ ਲਕਸ਼ਣ ਸਤਸੰਗੀ ਸੂਰਮਿਆਂ ਵਾਲੇ ਸਹਿਸ ਕਿਰਤੀ ਦੇ ਵਿੱਚ ਆਪ ਜੀ ਨੇ ਦਰਸਾਏ ਨੇ। ਸੋ ਆਪ ਜੀ ਇੱਥੇ ਦੱਸਦੇ ਹਨ ਕਿ ਹੇ ਦਾਰਾ ਛਕੋ, ਜਿਹੜਾ ਸੁਣਦਾ ਨਾ ਉਹ ਰਥੀ ਸੂਰਮਾ, ਸੁਣਨ ਵਾਲਾ ਸਾਡਾ ਸਿੱਖ ਹੈ ਜਿਹੜਾ
100 ਲੜੇ ਜੋ ਹੋਏ ਸਵਧਾਨ।
ਜਿਵੇਂ ਰਥੀ ਸੂਰਮੇ ਦੀ ਪਦਵੀ ਹੈ, 100 ਨਾ ਸਾਵਧਾਨ ਹੋ ਕੇ ਲੜ ਸਕਦਾ, ਜੇ 100 ਤੋਂ ਉੱਤੇ ਆ ਜਾਣ ਫੇਰ ਉਹਦਾ ਜ਼ੋਰ ਨਹੀਂ ਹੈ।
ਰਿਪਗਨ ਜੁਟੇ ਜੁਰ ਚਹੇ ਸਹਾਏ,
ਜਿਸ ਵੇਲੇ 100 ਤੋਂ ਬਹੁਤੇ ਉੱਤੇ ਸੂਰਮੇ ਆ ਜਾਣਗੇ ਫਿਰ ਉਹਨੂੰ ਸਹਾਇਤਾ ਦੀ ਲੋੜ ਪੈਣੀ ਆ। 100 ਤੋਂ ਥੱਲੇ ਥੱਲੇ ਹੋਣ ਉਹ ਕਹੂਗਾ ਮੈਨੂੰ ਕਿਸੇ ਦੀ ਲੋੜ ਨਹੀਂ, ਮੈਂ ਇਕੱਲਾ ਹੀ ਬਲੀ ਹਾਂ। ਜੇ 100 ਤੋਂ ਜ਼ਿਆਦਾ ਆ ਜਾਣ, ਕੋਈ ਜ਼ਰੂਰੀ ਤਾਂ ਨਹੀਂ ਵੀ 100 ਹੀ ਆਉਣੇ ਨੇ, ਫਿਰ ਉਹ ਸਤਸੰਗ ਜੀ ਦੇਖੂਗਾ ਵੀ ਮੇਰਾ ਹੁਣ ਸਹਾਇਕ ਕੌਣ ਬਣੇ। ਇਸੇ ਤਰ੍ਹਾਂ ਸਤਸੰਗਤ ਜੀ ਸੁਣਦੇ ਹਾਂ ਗੁਰਬਾਣੀ ਨੂੰ, ਬਲ ਹੈ ਆਪਣੇ ਅੰਦਰ, ਮਹਾਰਾਜ ਨੇ ਬਖਸ਼ਿਆ। ਪਰ ਜਦੋਂ ਵਿਕਾਰ ਬਹੁਤੇ ਬਲੀ ਹੋ ਜਾਣ, ਫਿਰ ਸੁਣਦਿਆਂ ਸੁਣਦਿਆਂ ਨੂੰ ਆਪਾਂ ਨੂੰ ਗੁਰੂ ਕੀ ਓਟ ਲੈਣੀ ਪਊਗੀ ਮਹਾਰਾਜ। ਬਿਰਤੀ ਟਿਕਦੀ ਨਹੀਂ, ਥਿੜਕਦੀ ਜਾਂਦੀ ਹੈ। ਸੁਣਦਾ ਤਾਂ ਮੈਂ ਹੈ, ਮੈਨੂੰ ਆਸਰਾ ਬਣੋ ਮੇਰਾ ਆ ਕੇ। ਜਿਵੇਂ ਰਥੀ ਸੂਰਮੇ ਨੂੰ 100 ਤੋਂ ਜ਼ਿਆਦਾ ਬੈਰੀ ਆ ਜਾਵੇ ਤਾਂ ਲੋੜ ਹੈ ਸਹਾਇਤਾ ਦੀ, ਇਸ ਤਰ੍ਹਾਂ ਸੁਣਨ ਵਾਲੇ ਨੂੰ ਗੁਰੂ ਕੀ ਓਟ ਦੀ ਸਤਸੰਗ ਦੀ ਲੈਣੀ ਪੈਂਦੀ ਹੈ।
ਸਰਵਣ ਸਹਾਇਕ ਚੈ ਇਸ ਪਾਏ,
ਸੁਣਨ ਵਾਲੇ ਸਰੋਤੇ ਇਸ ਢੰਗ ਨਾਲ ਗੁਰੂ ਕੀ ਓਟ ਲੈ ਕੇ ਬਾਣੀ ਸੁਣਦੇ ਨੇ।
ਸਤਨਾਮ ਕੋ ਸਿਮਰਨ ਕਰਵੇ,
ਸੱਚੇ ਨਾਮ ਦਾ ਜਿਹੜਾ ਸਿਮਰਨ ਹੈ ਇਹੀ ਗੁਰੂ ਕੀ ਓਟ ਹੈ। ਮਹਾਰਾਜ ਓਟ ਦਿੰਦੇ ਨੇ, ਸਿਮਰਨਾ ਸਾਵਧਾਨ ਇਕਾਗਰ ਚੀਤ, ਸਾਵਧਾਨ ਹੋ ਕੇ ਬੈਠਣਾ ਤੇ ਇੱਕ ਚਿੱਤ ਨੂੰ ਇਕਾਗਰ ਰੱਖਣਾ, ਫੇਰ ਪੂਰਾ ਸੁਣਿਆ ਜਾਂਦਾ ਹੈ।
ਅਤੇ ਬਕਾਰ ਕਾਮ ਜਿਤ ਸਰਵੇ,
ਸੱਚਾ ਨਾਮ ਜਿਹੜਾ ਮਹਾਰਾਜ ਸਿਮਰਨ ਦੀ ਤਾਕਤ ਦਿੰਦੇ ਨੇ, ਉਹ ਬਕਾਰ ਜਿਹੜੇ ਆਪਾਂ ਨੂੰ ਸੁਣ ਨੀ ਨਾ ਦਿੰਦੇ ਬਾਣੀ, ਇਹਨਾਂ ਦੀ ਤਾਕਤ ਘਟਾ ਦਿੰਦੇ ਨੇ।
ਅਯੰ ਆਤਮਾ ਬ੍ਰਹਮ ਜਸੋ ਜੋਏ,
ਹੁਣ ਲਓ ਸਰਵਣ ਤੇ ਅੱਗੇ ਮੰਨਣ ਹੈ। ਅਯੰ ਆਤਮ ਬ੍ਰਹਮ, ਇਹ ਜਿਹੜਾ ਆਤਮਾ ਮੇਰਾ ਬ੍ਰਹਮ ਰੂਪ ਹੈ, ਇਹਨੂੰ ਕਹਿੰਦੇ ਮੰਨਣ। ਤਿੰਨੇ ਕਾਲ ਇਹ ਸਮਝਣਾ ਮੇਰਾ ਆਤਮਾ ਬ੍ਰਹਮ ਰੂਪ ਹੈ, ਇਹ ਮੰਨ ਲੈਣਾ ਪੂਰਾ ਕਦੇ ਆਪਣੇ ਆਪ ਨੂੰ, ਪਰ ਮੂੰਹੋਂ ਨਹੀਂ ਕਹਿਣਾ ਇਹ। ਹਿਰਦੇ ਗਿਆਨ ਮੁੱਖ ਭਗਤੀ, ਮੁੱਖੋਂ ਸਭ ਦੇ ਦਾਸ ਬਣ ਕੇ ਕਹਿਣਾ ਮੈਂ ਤਾਂ ਭਾਈ ਸਭ ਦਾ ਦਾਸ ਹੈ। ਹਿਰਦੇ 'ਚ ਇਹ ਮੰਨਣ ਕਰਨਾ ਹੈ, ਮੰਨਣ ਮਨਨੇ ਕਰਨਾ, ਤਨੇ ਤਾਂ ਇੰਨਾ ਕਰਨਾ, ਸੁਣਨਾ ਹੈ ਕੰਨਾਂ ਨੇ, ਮੰਨਣ ਤਾਂ ਮਨਨੇ ਕਰਨਾ ਹੈ ਸਤਸੰਗਤ ਜੀ। ਅਯੰ ਆਤਮ ਬ੍ਰਹਮ, ਜੇ ਇਹ ਜਿਹੜਾ ਮੇਰਾ ਆਤਮਾ ਇਹ ਬ੍ਰਹਮ ਰੂਪ ਹੈ, ਇਹ ਹੈ ਮੰਨਣ, ਇਹ ਹੈ ਅਤਰਥੀ ਸੂਰਮਾ।
ਮਨਨ ਕਰਨ ਨਿਧਿਆਸਨ ਸੋਏ,
ਨਾਲ ਹੀ ਨਿਧਿਆਸਨ ਕਮਾਈ ਕਰਨੀ।
ਮਹਾਰਥੀ ਸਮ ਬਲ ਕੋ ਤਰੇ,
ਇਹ ਮਹਾਰਥੀ ਸੂਰਮਾ ਜਿਹੜਾ 10,000 ਦਾ ਇਕੱਲਾ ਮੁਕਾਬਲਾ ਕਰਦਾ,
10,000 ਸੰਗ ਇੱਕੋ ਲੜੇ,
ਉਹ 10,000 ਦੇ ਨਾਲ ਲੜ ਸਕਦਾ ਜਿਹੜਾ ਮਹਾਰਥੀ ਸੂਰਮਾ। ਜੇ ਉਦੋਂ ਉੱਤੇ ਚੜ੍ਹ ਕੇ ਆ ਜਾਣ 10,000 ਤੋਂ ਜ਼ਿਆਦਾ, ਫਿਰ ਉਹਨੂੰ ਵੀ ਕਿਸੇ ਦੀ ਮਦਦ ਦੀ ਲੋੜ ਹੈ।
ਅਨੇਕ ਰਿਪੁੰਨ ਸੋ ਚਬ ਇਹ ਜੁਟੇ,
ਫਿਰ ਸਤ ਸੰਗਤ ਜੀ ਬਹੁਤ ਸਾਰੇ ਸੂਰਮਿਆਂ ਨਾਲ ਜਦੋਂ ਜੁਟੇਗਾ ਬੈਰੀਆਂ ਨਾਲ,
ਚਾਹਤ ਸਹਾਇਕ ਤਬ ਬਲ ਖੂਟੇ,
ਜਦੋਂ ਉਹਦਾ ਬਲ ਮੁੱਕ ਗਿਆ ਮਹਾਰਥੀ ਦਾ, 10,000 ਤੋਂ ਉੱਤੇ ਬੈਰੀ ਚੜ੍ਹ ਕੇ ਆ ਗਏ, ਉਹਨੇ ਫਿਰ ਸਹਾਇਤਾ ਦੀ ਲੋੜ ਰੱਖਣੀ ਹੈ।
ਸਤਨਾਮ ਸੋ ਲਿਵੇ ਲਗਾਵਨ,
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਤਸੰਗ ਜੀ ਜਿਹੜੇ 10 ਇੰਦਰੀਆਂ ਨੂੰ ਤਾਂ ਕਾਬੂ ਕਰ ਸਕਦੇ ਹੈ, 10,000 ਫੌਜ ਦੀ ਨਿਆਈ ਉੱਤੇ ਮਨ ਨੂੰ ਨਹੀਂ ਕਾਬੂ ਕਰ ਸਕਦੇ, ਉਹ ਫਿਰ ਚਾਹੁੰਦੇ ਨੇ ਲਿਵ ਲਾ ਕੇ ਮਹਾਰਾਜ ਆ ਕੇ ਸਾਡੇ ਸਹਾਇਕ ਬਣੋ।
ਸਭ ਵਿਕਾਰ ਅਤ ਕਰੇ ਭਜਾਵਨ,
ਸਾਰੇ ਵਿਕਾਰਾਂ ਨੂੰ ਗੁਰੂ ਸਾਹਿਬ ਜੀ ਆਪਣੇ ਸਿੱਖਦਿਆਂ ਨੂੰ ਭਜਾ ਦਿੰਦੇ ਨੇ, ਪਰੇ ਕਰ ਦਿੰਦੇ ਨੇ, ਸਿਮਰਨ ਵਿੱਚ ਵਿਘਨ ਨਹੀਂ ਪੈਣ ਦਿੰਦੇ।
ਜਬ ਸਖਿਆਤਕਾਰ ਉਰ ਭਇਓ,
ਜਦੋਂ ਸਾਖਿਆਤਕਾਰ ਸਤਸੰਗਤ ਜੀ ਕੋਟ ਸੂਰ ਨਾਨਕ ਪ੍ਰਕਾਸ਼, ਜਦੋਂ ਵਾਹਿਗੁਰੂ ਦੀ ਸਖਿਆਤਤਾ ਹੋ ਜਾਂਦੀ,
ਪਰਮ ਭੇਦ ਸਭ ਹੀ ਛੁੱਟ ਗਏ।
ਜਿਵੇਂ ਸਤਸੰਗ ਜੀ ਹਨੇਰੇ ਵਿੱਚ ਭਰਮ ਹੈ, ਚਾਨਣ ਵਿੱਚ ਭਰਮ ਨਹੀਂ, ਇਸੇ ਤਰ੍ਹਾਂ ਅਗਿਆਨ ਦੇ ਹਨੇਰੇ ਕਰਕੇ ਹੀ ਭਰਮ ਹੈ ਕਿ ਆ ਸਾਰੀ ਸ੍ਰਿਸ਼ਟੀ ਸੱਚੀ ਹੋਈ ਹੈ, ਇਹਦੇ 'ਚ ਫਸੇ ਰਹੋ। ਜਦੋਂ ਗਿਆਨ ਹੋ ਜਾਵੇ ਉਦੋਂ ਹੀ ਪਤਾ ਲੱਗ ਜਾਂਦਾ ਕਿ ਬ੍ਰਹਮ ਤੋਂ ਬਿਨਾਂ ਕੋਈ ਵਸਤੂ ਹੈ ਹੀ ਨਹੀਂ। ਅਗਿਆਨ ਕਰਕੇ ਸੋਨਾ ਗਹਿਣਾ ਦਿੰਦਾ ਹੈ ਤਾਂ ਸੋਨਾ, ਅਗਿਆਨ ਕਰਕੇ ਆਪਾਂ ਨੂੰ ਸਤਸੰਗਤ ਜੀ ਉਹ ਗਹਿਣਾ ਹੀ ਦਿਸੀ ਜਾਂਦਾ, ਕਹੀ ਜਾਂਦਾ ਗਹਿਣਾ ਗਹਿਣਾ ਗਹਿਣਾ, ਉਹਦਾ ਨਾਂ ਲਈ ਜਾਂਦੇ ਹਾਂ। ਜੇ ਗਿਆਨ ਹੋ ਜਾਵੇ ਸੁਨਿਆਰੇ ਵਾਂਗੂ ਸਰਾਫ ਵਾਂਗੂ, ਆਪਾਂ ਕਹਿੰਦੇ ਤਾਂ ਸੋਨਾ। ਇਸੇ ਤਰ੍ਹਾਂ ਸਤਸੰਗ ਜੀ ਆਪ ਜੀ ਫਰਮਾਉਂਦੇ ਨੇ, ਜਦੋਂ ਸਾਖਿਆਤਕਾਰ ਹੋ ਜਾਂਦੇ ਉਦੋਂ ਭੇਦ ਭਰਮ ਚੱਕੇ ਜਾਂਦੇ ਹਨ।
ਇਹ ਅਤਰਥੀ ਸਹਾਇ ਨਾ ਚਾਹਤ,
ਉਹ ਨੇ ਗੁਰਮੁਖ ਗੁਰਸਿੱਖ ਸੂਰਮੇ ਬ੍ਰਹਮ ਗਿਆਨੀ, ਉਹ ਕਿਸੇ ਦੀ ਸਹਾਇਤਾ ਨਹੀਂ ਚਾਹੁੰਦੇ, ਉਹਨਾਂ ਨੇ ਸਾਰੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰ ਲਈ।
ਕਾਕੀ ਰਿਪ ਲੱਖੋਂ ਗਾਹਤ,
ਲੱਖਾਂ ਦੀ ਗਿਣਤੀ ਸਤਸੰਗਤ ਜੀ ਨਿੰਦਿਆ ਈਰਖਾ ਵਖੀਲੀ ਆਸ਼ਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਬੜੀ ਭਾਰੀ ਇਹ ਫੌਜ ਹੈ ਸਤਸੰਗ ਜੀ। ਪਖੰਡ ਆਦਿਕ ਬਹੁਤ ਸਾਰੇ ਆਸਰੀ ਸੰਪਦਾ ਦੇ ਸੂਰਮੇ ਨੇ, ਸਾਰਿਆਂ ਤੇ ਜਿੱਤ ਭਾ ਲੈਂਦੇ ਨੇ ਅਤਰਥੀ ਸੂਰਮੇ ਗੁਰਸਿੱਖ।
ਫੁਰੇ ਦਵੈਤ ਨੇ ਹੋਏ ਬਕਾਰਾ,
ਕਿਉਂ ਉੱਥੇ ਦਵੈਤ ਨਹੀਂ ਫੁਰਦੀ ਹੈ, ਇੱਕ ਬ੍ਰਹਮ ਹੀ ਬ੍ਰਹਮ ਪ੍ਰਤੀਤ ਹੁੰਦਾ ਹੈ, ਫਿਰ ਵਿਕਾਰ ਨਹੀਂ ਫੁਰਦੇ ਮਨ ਚ।
ਨਿਜ ਸਰੂਪ ਲੱਖ ਸਗਲ ਪਸਾਰਾ,
ਸਾਰਾ ਪਸਾਰਾ ਆਪਣੇ ਸਰੂਪ ਦਾ ਹੀ ਜਾਣ ਲੈਂਦੇ ਨੇ ਸਤਸੰਗਤ ਜੀ। ਦਵੈਤ ਉਦੋਂ ਹੀ ਫੁਰੂਗੀ ਜਦੋਂ ਦੂਜਾ ਦਿਸੂਗਾ, ਜਦ ਦੂਜਾ ਦਿਸਣਾ ਹੀ ਨਹੀਂ, ਸਾਰੇ ਬ੍ਰਹਮੀ ਦਿਸਣਾ ਭਾਈ ਘਨੱਈਆ ਜੀ ਵਾਂਗੂ, ਫਿਰ ਸਤਸੰਗ ਜੀ ਉੱਥੇ ਕਿਹਨੂੰ ਜਿੱਤਣਾ ਤੇ ਕੀ ਤੋਂ ਹਾਰਨਾ?
ਬਸ ਤਾਦ ਉੱਤਿਆ ਭਾਸ ਹੈ ਜਬੇ,
ਹਾਂਜੀ
ਬਸ ਤਾਦ
ਵਸਤ ਅਦੁੱਤੀ ਭਾਸ ਹੈ ਜਵੇ, ਜਦੋਂ ਸਤਸੰਗ ਜੀ ਉਦੁੱਤੀ ਵਸਤੂ ਕੌਣ ਆ? ਬ੍ਰਹਮ ਦੁਆਇਸ਼ ਤੋਂ ਰਹਿਤ, ਜਦੋਂ ਭਾਸ ਆਵੇ ਭਾਵ ਪ੍ਰਕਾਸ਼ ਆਵੇ,
ਮਨ ਸੰਕਲਪ ਉਠਾਵੇ ਤਵੇ,
ਉਸ ਵੇਲੇ ਸਤਸੰਗ ਜੀ ਮਨ ਸੰਕਲਪ ਨਹੀਂ ਕਰਦਾ, ਮਨ ਉਦੋਂ ਹੀ ਫੁਰਨਾ ਕਰੂ ਜਦ ਆਪਾਂ ਆਪ ਤੋਂ ਵੱਖਰੀ ਵਸਤੂ ਦੇਖਦੇ। ਜੇ ਆਪਣੇ ਕੋਲ ਜਿਹੜੀ ਵਸਤੂ ਹੈ ਉਹ ਤਾਂ ਹੈਗੀ, ਜਿਹੜੀ ਮਾਇਆ ਆਪਣੇ ਕੋਲ ਹੈ ਉਹਦੀ ਪ੍ਰਾਪਤੀ ਦੀ ਕਦੇ ਇੱਛਾ ਕੀਤੀ, ਉਹ ਤਾਂ ਪਤਾ ਵੀ ਮੇਰੀ ਜੇਬ 'ਚ ਹੈ। ਜਿਹੜੀ ਦੂਸਰੀ ਭਾਸਦੀ ਹੈ ਵੀ ਦੂਰ ਹੈ, ਉਹ ਇੱਛਾ ਫੁਰਦੀ ਹੈ ਵੀ ਮੈਂ ਉਹ ਵੀ ਮੇਰੀ ਜੇਬ 'ਚ ਆ ਜਾਵੇ। ਜਦੋਂ ਸਤ ਸੰਗਤ ਜੀ ਦੁਆਇਸ਼ ਭਾਸੇਗੀ ਉਦੋਂ ਹੀ ਮਨ ਸੰਕਲਪ ਕਰੇਗਾ।
ਸਰਵਣ ਸੋ ਦਾਵਾ ਗਿਨ ਬਨਬਾਰ,
ਹੋਰ ਦੱਸਦੇ ਨੇ ਆਹ ਜਿਹੜਾ ਸੁਣਦੇ ਹਾਂ ਖਾਲਸਾ ਜੀ, ਇਹ ਡੌਂ ਅਗਨੀ ਹੈ। ਸਰਵਣ ਦੀ, ਮੰਨਣ ਦੀ, ਤਿੰਨ ਅਧਿਆਸਣ ਦੀ, ਇਹ ਅਗਨੀਆਂ ਨੇ ਤਿੰਨ। ਇੱਕ ਤਾਂ ਸਤਸੰਗ ਜੀ ਡੌਂ ਅਗਨੀ ਹੈ ਜਿਹੜੀ ਜੰਗਲ ਨੂੰ ਸਾੜਦੀ ਹੈ, ਇੱਕ ਆਕਾਸ਼ ਵਿੱਚ ਬੱਦਲਾਂ 'ਚ ਬਿਜਲੀ ਦੀ ਅਗਨੀ ਹੈ, ਉਹਨੂੰ ਪਾਣੀ ਵੀ ਨਹੀਂ ਬੁਝਾਉਂਦਾ ਨਾਲੇ ਪਾਣੀ 'ਚ ਰਹਿੰਦੀ ਹੈ। ਇੱਕ ਸਤਸੰਗ ਜੀ ਸਮੁੰਦਰ ਵਿੱਚ ਅਗਨੀ ਹੈ, ਉਹ ਸਮੁੰਦਰ ਨੂੰ ਐਂ ਸਾੜਦੀ ਜਿਵੇਂ ਤਵੇ 'ਤੇ ਬੂੰਦ ਪੈ ਕੇ ਸੜ ਜਾਂਦੀ ਹੈ। ਸਾਰੇ ਸਮੁੰਦਰਾਂ ਨੂੰ ਸਤਸੰਗ ਜੀ ਜੇ ਨਾ ਬੜਬਾ ਨਾਲ ਅਗਨੀ ਕਹਿੰਦੇ ਨੇ ਉਹਨੂੰ, ਜੇ ਉਹ ਬੜਬਾ ਨਾਲ ਅਗਨੀ ਨਾ ਸਾੜੇ ਸਮੁੰਦਰਾਂ ਨੂੰ, ਤਾਂ ਸਮੁੰਦਰ ਉੱਛਲ ਕੇ 999 ਨਦੀ ਅੱਠੇ ਪੈਰ ਪੈਂਦੀ ਰਹਿੰਦੀ ਹੈ ਸਮੁੰਦਰ 'ਚ। ਪਾਣੀ ਅਧਕ ਹੋ ਕੇ ਸਤਸੰਗ ਜੀ ਧਰਤੀ ਦੇ ਉੱਤੇ ਛਾ ਜਾਵੇ, ਆਪਾਂ ਸਾਰੇ ਹੀ ਡੁੱਬ ਜਾਈਏ, ਖੁਸ਼ਕੀ ਦੀਆਂ 42 ਲੱਖ ਜੂਨ ਸਾਰੀ ਖਤਮ ਹੋ ਜਾਵੇ ਔਰ ਪਾਣੀ ਦੀਆਂ ਜੂਨਾਂ ਰਹਿ ਜਾਣ। ਵਾਹਿਗੁਰੂ ਨੇ ਮਰਜ਼ਾਦਾ 'ਚ ਰੱਖਣ ਵਾਸਤੇ ਸਤਸੰਗ ਜੀ ਸਮੁੰਦਰਾਂ ਨੂੰ ਬੜਬਾ ਨਾਲ ਅਗਨੀ ਪੈਦਾ ਕੀਤੀ ਹੋਈ ਹੈ। ਸ਼ਾਸਤਰਾਂ ਦਾ ਕਥਨ ਹੈ, ਗੁਰੂ ਸਾਹਿਬ ਦਾ ਵੀ ਕਥਨ ਹੈ, ਧਰਤੀ ਨਾਲੋਂ ਜ਼ਿਆਦੇ ਪਾਣੀ ਹੈ, ਪਾਣੀ ਨਾਲੋਂ ਜ਼ਿਆਦੇ ਅਗਨੀ ਹੈ, ਅਗਨੀ ਨਾਲੋਂ ਜ਼ਿਆਦੇ ਹਵਾ ਹੈ, ਹਵਾ ਨਾਲੋਂ ਜ਼ਿਆਦੇ ਆਕਾਸ਼ ਹੈ। ਆਕਾਸ਼ ਪ੍ਰਕਿਰਤੀ ਦੇ ਲੂਹ ਲੂਹ ਵਿੱਚ ਰੱਖਿਆ ਹੋਇਆ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਧਾਰ ਦਰਸ ਦਿਖਾਏ ਹੈ, ਕੀ ਸੈਨਸਦਾਨਾਂ ਨੂੰ ਕਰਾਂਗੇ। ਵਾਹਿਗੁਰੂ ਨੇ ਇੱਕ ਇੱਕ ਰੋਮ 'ਚ ਕਰੋੜਾਂ ਬ੍ਰਹਿਮੰਡ ਰੱਖੇ ਹੋਏ ਨੇ। ਸਤਸੰਗ ਜੀ ਦੱਸੋ, ਪਰਮੇਸ਼ੁਰ ਬੇਅੰਤ ਹੈ। ਇੱਕ ਬੰਦਾ ਸਤਸੰਗ ਜੀ ਜਿਵੇਂ ਪੰਛੀ ਉੱਡ ਕੇ ਆਕਾਸ਼ ਵਿੱਚ ਆਨੰਦ ਤਾਂ ਮਾਣ ਸਕਦਾ ਹੈ, ਲੇਕਿਨ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਗੁਰਬਾਣੀ ਪੜ੍ਹ ਕੇ ਰਸ ਲੈ ਕੇ ਆਪਾਂ ਸਤਸੰਗ ਜੀ ਆਨੰਦ ਵਿੱਚ ਲੀਨ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵਾਹਿਗੁਰੂ ਦਾ ਅੰਤ ਪਾ ਲਈਏ ਜਾਂ ਗੁਰਬਾਣੀ ਦਾ ਅੰਤ ਪਾ ਲਈਏ, ਵਿਦਵਾਨ ਹੋ ਕੇ ਅੰਤ ਨਹੀਂ ਪਾਇਆ ਜਾਂਦਾ ਖਾਲਸਾ ਜੀ। ਸਿੱਪੀਆਂ ਦੇ ਨਾਲ ਸਮੁੰਦਰ ਨਹੀਂ ਕੁਣਜਿਆ ਜਾਂਦਾ, ਇੱਕ ਰਸਨਾ ਦੇ ਨਾਲ ਵਾਹਿਗੁਰੂ ਦਾ ਜਸ ਨਹੀਂ ਕਿਹਾ ਜਾਂਦਾ, ਉਹ ਵਾਹਿਗੁਰੂ ਬੇਅੰਤ ਹੈ। ਸੋ ਇਸੇ ਤਰ੍ਹਾਂ ਸਤਸੰਗਤ ਜੀ ਆਪ ਜੀ ਫਰਮਾਉਂਦੇ ਹੈ, ਇਹ ਜਿਹੜੀਆਂ ਤਿੰਨ ਅਗਨੀਆਂ ਆਪ ਜੀ ਨੂੰ ਦਰਸਾਈਆਂ ਨੇ, ਬੜਬਾ ਨਾਲ ਅਗਨੀ, ਬਿਜਲੀ ਦੀ ਅਗਨੀ, ਅਤੇ ਸਤਸੰਗ ਜੀ ਡੌਂ ਅਗਨੀ ਜਿਹੜੀ ਆ ਜੰਗਲਾਂ ਨੂੰ ਲੱਗਦੀ ਹੈ। ਡੌਂ ਅਗਨੀ ਨੂੰ ਮੀਂਹ ਪੈਣ ਲੱਗ ਜੇ ਤਾਂ ਜੰਗਲਾਂ ਦੀ ਡੌਂ ਅਗਨੀ ਬੁੱਝ ਜਾਂਦੀ ਹੈ, ਬਹੁਤ ਹੀ ਵਰਖਾ ਹੋਣ ਲੱਗ ਜਾਵੇ, ਲੇਕਿਨ ਬਿਜਲੀ ਦੀ ਅਗਨੀ ਨਹੀਂ ਬੁੱਝਦੀ। ਆਕਾਸ਼ ਵਿੱਚ ਥੋੜ੍ਹੀ ਬੱਦਲ ਵਰਖਾ ਕਰਦਾ ਹੈ, ਉਹ ਉਸੇ ਤਰ੍ਹਾਂ ਹੀ ਬਿਜਲੀ ਦੀ ਅਗਨੀ ਰਹਿੰਦੀ ਹੈ, ਚਮਕ ਜਾਂਦੀ ਹੈ, ਫਿਰ ਦੁਬਾਰਾ ਫਿਰ ਗੜਕਦਾ, ਫਿਰ ਚਮਕ ਆਉਂਦੀ ਹੈ, ਉਦੋਂ ਤਾਂ ਬੁੱਝਦੀ ਨਹੀਂ। ਇਸ ਤਰ੍ਹਾਂ ਸਮੁੰਦਰਾਂ ਦੀ ਅਗਨੀ, ਲੱਖਾਂ ਮਣ ਪਾਣੀ ਸੜੀ ਜਾਂਦਾ ਹੈ, ਅਗਨੀ ਨੂੰ ਹੁਣ ਤੱਕ ਬੁਝਾ ਨਹੀਂ ਸਕਿਆ, ਬੜਬਾ ਨਾਲ ਅਗਨੀ ਨੂੰ ਸਮੇਂ 'ਤੇ ਪਾਣੀ ਸੜੀ ਜਾਂਦਾ। ਇਹ ਤਿੰਨਾਂ ਅਗਨੀਆਂ ਦਾ ਸਤਸੰਗ ਜੀ ਦ੍ਰਿਸ਼ਟਾਂਤ ਦੇ ਕੇ ਆਪ ਜੀ ਕਹਿੰਦੇ ਨੇ, ਜਿਹੜੇ ਸੁਣਨ ਵਾਲੇ ਹਾਂ ਨਾ ਆਪਾਂ, ਆਪਾਂ ਸਤਸੰਗ ਜੀ ਬਨਸਪਤੀ ਦੀ ਨਹੀਂ ਆਈ ਹਾਂ, ਜਿਵੇਂ ਬਨਸਪਤੀ ਹਰਿਆਵਲ ਤੁਹਾਨੂੰ ਪ੍ਰਾਪਤ ਨਹੀਂ ਹੁੰਦੀ, ਆਪਾਂ ਸੁਣ ਸੁਣ ਕੇ ਮਨ ਵਿੱਚ ਪ੍ਰਸੰਨ ਹੁੰਦੇ ਹਾਂ, ਐਨ ਮਨ ਹਰਾ ਹੋ ਜਾਂਦਾ ਹੈ, ਪਰ ਇਸ ਸਤਸੰਗ ਜੀ ਹਰਿਆਵਲਤਾ ਨੂੰ ਕੀ ਹੈ ਅੱਗੇ ਦੱਸਦੇ ਨੇ,
ਬੁਝਤ ਬਾਰ ਬਿਨ ਵਰਖੇ ਬਾਰ।
ਜਿਸ ਵੇਲੇ ਸਤਸੰਗਤ ਜੀ ਵਰਖਾ ਹੁੰਦੀ ਹੈ, ਉਹ ਬੜਬਾਰ ਜਿਹੜੀ ਡੌਂ ਅਗਨੀਆਂ ਨੂੰ ਬੁਝਾ ਦਿੰਦੀ ਹੈ ਜੰਗਲ ਦੀ ਨੂੰ,
ਮਨਨ ਕਰਨ ਦੀ ਆਸਣ ਦੋਏ।
ਇਸ ਤਰ੍ਹਾਂ ਜਿਹੜਾ ਸੁਣਨਾ ਸਤਸੰਗਤ ਜੀ, ਸੁਣਦਿਆਂ ਸੁਣਦਿਆਂ ਜਦ ਫੁਰਨੇ ਫੁਰਨ ਲੱਗ ਜਾਂਦੇ ਨਾ, ਸੁਣਨ ਦਾ ਰਸ ਚੱਕਿਆ ਜਾਂਦਾ, ਹੋਰ ਹੀ ਬੱਚਾ ਹੀ ਇੱਕ ਸਤਾਉਣ ਲੱਗ ਜਾਂਦਾ, ਜਾਂ ਕੋਈ ਕੋਈ ਹਾਕ ਹੀ ਮਾਰ ਕੇ ਲੈ ਜਾਂਦਾ, ਜਾਂ ਆਪ ਹੀ ਫੁਰਨੇ ਫੁਰਨ ਲੱਗ ਜਾਂਦੇ ਨੇ। ਇਹ ਸਤਸੰਗਤ ਜੀ ਵਰਖਾ ਜਿਹਦੇ ਨਾਲ, ਜਿਵੇਂ ਵਰਖਾ ਨਾਲ ਡੌਂ ਅਗਨੀ ਵੱਧ ਜਾਂਦੀ ਆ ਨਾ, ਉਹ ਜਿਹੜੀ ਪਦਾਰਥਾਂ ਦੀ ਇੱਛਾ ਨੂੰ ਵਰਖਾ ਹੁੰਦੀ ਹੈ ਨਾ ਇੱਥੇ ਬੈਠਿਆਂ ਅਤੇ ਫੁਰਨਿਆਂ ਦੀ, ਉਹ ਫੁਰਨਿਆਂ ਦੀ ਵਰਖਾ ਆਪਣਾ ਸੁਣਨ ਦਾ ਆਨੰਦ ਗਵਾ ਦਿੰਦੀ ਹੈ, ਉਹ ਨਹੀਂ ਰਹਿਣ ਦਿੰਦੀ। ਹੁਣ ਲਓ ਮੰਨਣ
ਬਿਜਰੀ ਕੀ ਅਗਨੀ ਸਮ ਸੋਏ,
ਜਿਹੜਾ ਗੁਰਬਾਣੀ ਦਾ ਮੰਨਣ ਕਰਨਾ ਉਹ ਸਤਸੰਗ ਬਿਜਲੀ ਦੀ ਅਗਨੀ ਦੀ ਨਿਆਈ ਹੈ।
ਕਬ ਜਾਗੇ ਕਬ ਹੀ ਛਿਪ ਜਾਏ,
ਜਿਵੇਂ ਕਦੇ ਸਤਸੰਗ ਉਹ ਛਿਪ ਜਾਂਦੀ ਹੈ ਫਿਰ ਚਮਕ ਪੈਂਦੀ ਹੈ ਫਿਰ ਛਿਪ ਜਾਂਦੀ ਹੈ, ਬੁਝਦੀ ਨਹੀਂ ਹੈ। ਇਉਂ ਜਿਹਦਾ ਮੰਨਣ ਕਰਦਾ ਨਾ, ਜਦੋਂ ਮਨ ਇਕਾਗਰ ਹੋ ਗਿਆ ਆਨੰਦ ਆ ਗਿਆ, ਜਦੋਂ ਫਿਰ ਬਾਹਰ ਨਿਕਲ ਗਈ ਬਿਰਤੀ ਫਿਰ ਹਟ ਗਿਆ ਆਨੰਦ ਆਉਣ, ਜਦੋਂ ਇਕਾਗਰ ਹੋ ਗਿਆ ਫਿਰ ਆਨੰਦ ਆ ਗਿਆ, ਫਿਰ ਜਦੋਂ ਸਤਸੰਗ ਜੀ ਬਾਹਰ ਗਈ ਬਿਰਤੀ ਫਿਰ ਹਟ ਗਿਆ। ਜਿਵੇਂ ਬਿਜਲੀ ਕਦੇ ਚਮਕੀ ਕਦੇ ਬੁਝ ਗਈ, ਕਦੇ ਚਮਕੀ ਕਦੇ ਬੁਝ ਲਈ, ਇਹ ਮੰਨਣ ਕਰਨ ਵਾਲਿਆਂ ਦੀ ਹਾਲਤ ਹੈ।
ਲਾਸ਼ਵਾਸ ਤਵ ਹੋਏ ਨਾ ਸਕਾਏ,
ਉਹ ਮੰਨਣ ਦੀ ਸਤਸੰਗਤ ਜੀ ਵਾਸਤਾ ਗੁਰਸਿੱਖ ਦੀ ਜਾਂਦੀ ਤਾਂ ਨਹੀਂ ਹੈ, ਨਾਸ ਨਹੀਂ, ਜਿਵੇਂ ਬਿਜਲੀ ਦੀ ਅਗਨੀ ਨਾਸ ਨਹੀਂ ਹੁੰਦੀ ਬੱਦਲਾਂ ਚੋਂ, ਲੇਕਿਨ ਉਹਦੀ ਘਟਦੀ ਵੱਧਦੀ ਰਹਿੰਦੀ ਹੈ।
ਔਰ ਸਖਿਆਤਕਾਰ ਜਬ ਭਇਓ,
ਤੀਜੇ ਨੰਬਰ ਤੇ ਜਦੋਂ ਵਾਹਿਗੁਰੂ ਸਾਖਿਆਤਕਾਰ ਹੋ ਜਾਵੇ, ਮੰਨਣ ਕਰਦਿਆਂ ਕਰਦਿਆਂ ਕਮਾਈ ਕਰਦਿਆਂ ਕਰਦਿਆਂ ਵਾਹਿਗੁਰੂ ਦਾ ਗਿਆਨ ਹੋ ਜਾਵੇ,
ਬੜਵਾ ਗਨ ਕੀ ਸਮਤਾ ਲਿਓ,
ਫਿਰ ਗੁਰਸਿੱਖੋ ਬੜਵਾ ਨਾ ਲਗਨੀ ਸਮਝੋ ਤੁਹਾਡੇ ਅੰਦਰ ਪੈਦਾ ਹੋ ਗਈ। ਗਿਆਨ ਆਣੀ ਕਰਵਾਣੀ ਦਗਦਾਣੀ, ਗਿਆਨ ਦੀ ਅਗਨੀ, ਜਿੰਨੇ ਸਤਸੰਗ ਜੀ ਸਾਡੇ ਪਾਪ ਕਰਮ ਨੇ ਜਿਹੜੇ ਸਾਡੇ ਮਨ ਨਹੀਂ ਟਿਕਣ ਦਿੰਦੇ, ਇਹਨਾਂ ਨੂੰ ਭਸਮ ਕਰ ਦਿੰਦੀ ਹੈ, ਜਿਵੇਂ ਲੱਕੜਾਂ ਦੇ ਢੇਰ ਨੂੰ ਗਿਆ ਅਗਨੀ ਨਾਸ ਕਰ ਦਿੰਦੀ ਹੈ। ਉਹ ਬੜਵਾ ਨਾਲ ਅਗਨੀ ਦੀ ਨਿਆਈ ਪ੍ਰਕਾਸ਼ ਹੋ ਜਾਂਦਾ ਹੈ,
ਸਦਾ ਅਚਲ ਰਹੇ ਅਵਨਾਸੀ,
ਉਹ ਸਦਾ ਅਚਲ ਬਿਰਤੀ ਰਹਿੰਦੀ ਆ ਉੱਥੇ,
ਨਿਤ ਪ੍ਰਤ ਜਾਗਤ ਹੈ ਜਲ ਰਾਸੀ,
ਜਿਵੇਂ ਸਤਸੰਗ ਜੀ ਰਾਤ ਦਿਨ ਉਹ ਬੜਵਾ ਨਾਲ ਅਗਨੀ ਸਮੂਹ ਮਨਾਂ ਦੇ ਮੂੰਹ ਸਮੁੰਦਰ ਦੇ ਜਲ ਨੂੰ ਸਾੜੀ ਜਾਂਦੀ ਆ ਪਰ ਬੁਝਦੀ ਨਹੀਂ, ਐਂ ਜਿਹੜੀ ਗਿਆਨ ਦੀ ਅਗਨੀ ਆ ਸਤਸੰਗਤ ਜੀ ਉਹ ਫਿਰ ਬੁਝੇਗੀ ਨਹੀਂ। ਉਹ ਜਿੰਨਾ ਤੁਹਾਡੇ ਸਤਸੰਗ ਜੀ ਪਾਪ ਕਰਮ ਤੁਹਾਨੂੰ ਆਪਾਂ ਨੂੰ ਟਿਕਣ ਨਹੀਂ ਨਾ ਦਿੰਦੇ, ਇੱਧਰ ਉੱਧਰ ਫੁਰਨੇ, ਸਭ ਨੂੰ ਦਗਧ ਕਰ ਦਿੰਦੀ ਹੈ।
ਸਿੰਧ ਅਗਿਆਨ ਬਿਨਾ ਸੁਨ ਸੋਏ,
ਅਗਿਆਨ ਦਾ ਸਮੁੰਦਰ ਭਸਮ ਕਰ ਦਿੰਦੀ ਹੈ, ਜਾਲ ਦਿੰਦੀ ਹੈ ਗਿਆਨ ਦੀ ਅਗਨੀ।
ਅਤਨ ਬਕਾਰਨ ਕੋ ਸਭ ਕੋਏ,
ਇਉਂ ਸਤਸੰਗ ਜੀ ਜਦੋਂ ਸਮੁੰਦਰ ਹੀ ਸਾੜ ਦਿੱਤਾ ਫਿਰ ਲਹਿਰਾਂ ਕਿੱਥੋਂ ਉੱਠਣ ਗਈਆਂ, ਜਦੋਂ ਅਗਿਆਨ ਹੀ ਖਤਮ ਹੋ ਗਿਆ ਫਿਰ ਸਤਸੰਗ ਜੀ ਵਾਸ਼ਨਾ ਕਿੱਥੋਂ ਫੁਰਨ ਗਈਆਂ, ਜਿੰਨੀਆਂ ਮਨ ਦੇ ਅੰਦਰ ਵਾਸ਼ਨਾ ਲਹਿਰਾਂ ਹੀ ਨੇ ਇਹ ਸਭ ਖਤਮ ਹੋ
ਜਾਂਦੀਆਂ। ਧੰਨ
ਗੁਰੂ ਹਰਿ ਰਾਇ ਸਾਹਿਬ ਜੀ ਕਹਿੰਦੇ ਹੇ ਦਾਰਾ ਸ਼ਕੋ, ਸਮਝ ਗਿਆ ਸਾਡੇ ਉਪਦੇਸ਼ ਨੂੰ, ਧਿਆਨ ਨਾਲ ਸੁਣ ਲੈ,
ਸਤਨਾਮ ਕੋ ਪ੍ਰੇਮੀ ਹੋ,
ਤੂੰ ਇਸ ਵੇਲੇ ਵਿਦਿਆ ਦਾ ਵਾਲਾ ਰੁਚੀ ਨਾ ਰੱਖੀ, ਤੇਰੇ ਤੇ ਸੰਕਟ ਪਿਆ ਹੋਇਆ, ਤੇਰੇ ਭਰਾ ਨੇ ਰਾਜ ਖੋ ਲਿਆ, ਤੂੰ ਬਿਪਤਾ ਦਾ ਮਾਰਿਆ ਸਾਡੇ ਪਾਸ ਆਇਆ, ਅੱਗੇ ਵੀ ਤੇਰੀ ਰੁਚੀ ਸੀ ਤੂੰ ਆ ਨਹੀਂ ਸਕਿਆ, ਜੰਜਾਲ ਕਰਕੇ ਫਸਿਆ ਹੋਇਆ ਸੀ, ਸੱਚੇ ਨਾਮ ਸਿਮਰਨ ਦਾ ਪ੍ਰੇਮੀ ਬਣ, ਹੁਣ
ਸਿਮਰਨ ਕੀ ਸਹਾਇਤਾ ਪਾਏ,
ਜੇ ਵਾਹਿਗੁਰੂ ਦੇ ਸਿਮਰਨ ਕਰੇਗਾ ਉਹਦੀ ਸਹਾਇਤਾ ਪਾ ਕੇ,
ਨੇਚਾ ਨਿਜ ਸਰੂਪ ਟਿਕ ਜਾਏ,
ਨੇਚਾ ਤੇਰਾ ਆਪਣੇ ਸਰੂਪ ਵਿੱਚ ਟਿਕ ਜਾਵੇਗਾ ਵਾਹਿਗੁਰੂ ਵਿੱਚ ਮਨ,
ਸਣੇ ਸਣੇ ਤਨਹਨਤਾ ਤਿਆਗੋ,
ਹੌਲੀ ਹੌਲੀ ਸਰੀਰ ਦੀ ਹੰਗਤਾ ਤਿਆਗਦੀ ਨਹੀਂ, ਹਉਮੈ ਨਹੀਂ ਅੰਦਰੋਂ ਨਿਕਲਦੀ,
ਨਾਸ਼ਵੰਤ ਲਖਨੈ ਨਾ ਅਨਰਾਗੋ,
ਇਹ ਨਾਸ਼ਵੰਤ ਹੈ ਸਰੀਰ ਜਿਨ੍ਹਾਂ ਦੀ ਆਪਾਂ ਹਉਮੈ ਕਰਦੇ, ਇਹਨਾਂ ਨਾਲ ਪ੍ਰੇਮ ਨਾ ਕਰ,
ਭਾਣਾ ਪ੍ਰਭ ਕੋ ਲਾਗੇ ਮਿੱਠਾ,
ਵਾਹਿਗੁਰੂ ਦਾ ਭਾਣਾ ਮਿੱਠਾ ਲੱਗਣ ਲੱਗ ਜਾਵੇ,
ਦੇਖੋ ਸਤ ਸਰੂਪ ਅਡੀਠਾ,
ਫਿਰ ਜਿਹੜਾ ਅਡੀਠਾ ਅਡੀਠ ਹੈ ਦਿਸਦਾ ਨਹੀਂ ਉਹ ਸੱਚਾ ਸਰੂਪ ਤੇਰੇ ਦ੍ਰਿਸ਼ਟੀ ਗੋਚਰ ਹੋ ਜਾਵੇਗਾ,
ਆਦ ਅੰਤ ਜੋ ਵਸਤੂ ਨਾਹੀ,
ਇਹ ਦੇਖ ਜਿਹੜੀ ਆਦ ਅੰਤ ਵਿੱਚ ਆ ਵਸਤੂਆਂ ਨਹੀਂ ਹਨ ਜਿਹੜੀਆਂ ਆਪਾਂ ਨੂੰ ਹੁਣ ਪ੍ਰਾਪਤ ਨੇ, ਪਿੱਛੇ ਨਹੀਂ ਸੀ,
ਮਦ ਕੁੱਤੋ ਸਾਚੀ ਠਹਿਰਾਈ,
ਉਹ ਹੁਣ ਕਿਵੇਂ ਸੱਚੀਆਂ ਹੋ ਸਕਦੀਆਂ, ਦੇਹ ਪਹਿਲਾਂ ਆਪਣੇ ਕੋਲ ਹੈ ਨਹੀਂ ਸੀ, ਆਪਾਂ ਨੂੰ ਵਾਹਿਗੁਰੂ ਨੇ ਬਖਸ਼ ਦਿੱਤੀ, ਜਦ ਪਹਿਲਾਂ ਨਹੀਂ ਸੀ ਹੁਣ ਹੈਗੀ, ਗਾਹਾਂ ਨੂੰ ਕਿਹੜਾ ਇਹਨੇ ਰਹਿਣਾ ਹੈ,
ਤਨ ਰਖੀਕ ਅੰਤ ਹੈ ਕਰਨ ਪਰੇ,
ਇਸੇ ਤਰ੍ਹਾਂ ਸਰੀਰ ਤੋਂ ਇੰਦਰੀਆਂ ਤੋਂ ਮਨ ਤੋਂ ਪਰੇ,
ਸੋ ਸਰੂਪ ਤਾ ਨੇਚਾ ਧਰੇ,
ਉਹ ਤੂੰ ਨੇਚਾ ਧਾਰ ਤੇਰਾ ਸਰੂਪ, ਉਹ ਇੰਦਰੀਆ ਪੈ ਜਰਥਾ ਜਰਥੰ ਪਰੰ ਪਿਆ, ਮਨਾ ਮਨ ਸਸਤੂ ਬੁੱਧੀ ਵਧੇਰ ਆਤਮਾ ਮਹਾਨ ਪਰਾ, ਹੋਰ ਸ਼ਾਸਤਰਾਂ ਦਾ ਵੀ ਲੇਖ ਹੈ, ਸਰੀਰ ਤੋਂ ਪਰੇ ਸਤਸੰਗ ਜੀ ਆਪਣੇ ਇੰਦਰੀਏ ਨੇ, ਅੱਖਾਂ ਕੰਨ ਆਦਿਕ ਇਹਨਾਂ ਨੂੰ ਗਿਆਨ ਹੈ, ਇਹਨਾਂ ਤੋਂ ਪਰੇ ਸਤਸੰਗ ਜੀ ਮਨ ਹੈ, ਮਨ ਤੋਂ ਪਰੇ ਬੁੱਧੀ ਹੈ, ਬਧੇਰ ਆਤਮਾ ਮਹਾਨ ਪਰਾ, ਸਾਰਿਆਂ ਨੂੰ ਸ਼ਕਤੀ ਦਿੰਦਾ, ਆਪਣਾ ਆਤਮਾ ਇਹਨਾਂ ਤੋਂ ਵੀ ਪਰੇ ਹੈ, ਇੰਦਰੀਆਂ ਮਨ ਨੂੰ ਨਹੀਂ ਦੇਖ ਸਕਦੀਆਂ, ਮਨ ਕੰਟਰੋਲ ਕਰਦਾ ਇੰਦਰੀਆਂ ਤੇ, ਮਨ ਵਿਚਾਰਾ ਬੁੱਧੀ ਨੂੰ ਨਹੀਂ ਦੇਖ ਸਕਦਾ, ਬੁੱਧੀ ਸਤਸੰਗਤ ਜੀ ਮਨ ਨੂੰ ਦੇਖਦੀ, ਕਈ ਵਾਰ ਆਪਾਂ ਕਹਿੰਦੇ ਹਾਂ ਦੇਖੋ ਜੀ ਮੈਨੂੰ ਅੰਦਰੋਂ ਹੀ ਹੁਕਮ ਹੋਇਆ, ਵਾਹਿਗੁਰੂ ਦਾ ਹੁਕਮ ਹਕਮ ਕੋਈ ਨਹੀਂ। ਉਹ ਮਨ ਨਾਲੋਂ ਬੁੱਧੀ ਥੋੜ੍ਹੀ ਜਿਹੀ ਉੱਜਲ ਹੁੰਦੀ ਹੈ, ਮਨ ਚਿਤਬਦਾ ਫਲਾਣੇ ਦੀ ਚੀਜ਼ ਖੋਲਵਾਂ, ਬੁੱਧੀ ਉੱਜਲ ਹੋਣੇ ਕਰਕੇ ਇਹਨੂੰ ਸਮਝਾ ਦਿੰਦੀ ਹੈ ਕਿ ਤੇਰੇ ਵਾਸਤੇ ਠੀਕ ਨਹੀਂ, ਇਹ ਤੈਨੂੰ ਸਜ਼ਾ ਭੁਗਤਣੀ ਪਊ। ਇਹ ਸਮਝ ਲੈਂਦਾ ਖਾਨੀ ਮੈਨੂੰ ਉਹ ਤੋਂ ਹੀ ਹੁਕਮ ਹੋਇਆ। ਸੋ ਬੁੱਧੀ ਸਤਸੰਗ ਆਤਮਾ ਜਿਹੜਾ ਬੁੱਧੀ ਤੋਂ ਵੀ ਪਰਾ ਰੂਪ ਹੈ।
ਸਾਧਨ ਤੋਹੇ ਬਤਾਵਣ ਕੀਨ,
ਲੈ ਦਾਰਾ ਸ਼ਕੋ ਤੈਨੂੰ ਸਾਧਨ ਦੱਸ ਦਿੱਤੇ ਪਰਮੇਸ਼ਰ ਦੀ ਪ੍ਰਾਪਤੀ ਤੇ ਖੁਦਾ ਦੀ ਦੇ।
ਭਰਤ ਜਿਸੇ ਆਤਮ ਲੈ ਚੀਨ,
ਜਿਸ ਸਾਧਨ ਨੂੰ ਕਰਕੇ ਸਿਮਰਨ ਕਰਕੇ ਤੂੰ ਆਪਣੇ ਆਤਮ ਸਰੂਪ ਨੂੰ ਜਾਣ ਲੇਗਾ।
ਜਗਤ ਪਦਾਰਥ ਲਖੋ ਅਨਤਿਆ,
ਆ ਜਿੰਨੇ ਸੰਸਾਰ ਦੇ ਪਦਾਰਥ ਇਹਨਾਂ ਨੂੰ ਝੂਠੇ ਸਮਝ ਲੈ।
ਇਨਮੇਂ ਨਹਿ ਅਨਰਾਗੋ ਚਿੱਤ,
ਚਿੱਤ ਦੇ ਵਿੱਚ ਕਦੇ ਇਹਨਾਂ ਦਾ ਪਿਆਰ ਨਾ ਕਰੀ, ਪ੍ਰੇਮ ਨਾ ਕਰੀ, ਰਾਜ ਤਾਂ ਕੀ ਚੀਜ਼ ਹੈ।
ਪਰਾ ਲਵ ਅਨਸਾਰੀ ਇਹੋ,
ਇਹ ਜਿੰਨੇ ਪਦਾਰਥ ਨੇ ਪਰਾ ਰਬ ਦੇ ਅਧੀਨ ਨੇ। ਕਈ ਗਿਰ ਮੰਗਿਆਂ ਤੋਂ ਬਿਨਾਂ ਹੀ ਤੁਰੇ ਆਉਂਦੇ ਨੇ, ਕਈ ਗਿਰ ਸਤਸੰਗ ਮੰਗੇ ਤੇ ਨਹੀਂ ਮਿਲਦੇ, ਜੋ ਮੰਗਿਆ ਸੋ ਭੁੱਖਾ ਰਹੇ।
ਮਿਲ ਵਿਛੜਨ ਇਨ ਵਿਖੇ ਅਸ਼ੇ ਹੋ,
ਇੱਕ ਰਸ ਇਹ ਵੀ ਦੇਖ ਲਾ, ਇਹਨਾਂ ਨਾਲ ਮਿਲਾਂਗੇ ਵੀ ਤੇ ਵਿਛੜਾਂਗੇ ਵੀ। ਇੱਕ ਤਾਂ ਇਹ ਮੰਗੇ ਤੇ ਨਹੀਂ ਆਉਂਦੇ, ਜੋ ਪਰਾਰਬਧ ਹੈ ਸਰੀਰ ਦੀ ਉਹ ਆਪੇ ਹੀ ਤੁਰੀ ਆਉਣੀ ਹੈ। ਦੂਸਰੇ ਇਹਨਾਂ ਨੇ ਰਹਿਣਾ ਹੈ, ਇਹ ਦੇਚਾ ਕਰ
ਹਰ ਸੋਗ ਤੇ ਰਹੀਏ ਨਿਆਰੋ।
ਇਸ ਕਰਕੇ ਪਦਾਰਥ ਨੇ ਜਿਹੜੇ ਆਪਣੇ ਸਰੀਰ ਨਾਲ ਸੰਬੰਧਿਤ, ਇਹ ਦੋ ਚੀਜ਼ਾਂ ਪੈਦਾ ਕਰਦੇ ਨੇ, ਖੁਸ਼ੀ ਤੇ ਗਮੀ ਦੋਨੋਂ ਹੀ। ਪਹਿਲਾਂ ਜਦੋਂ ਆ ਜਾਂਦੇ ਨੇ ਬੜੀ ਖੁਸ਼ੀ ਮਨਾਉਂਦਾ, ਉਸ ਵੇਲੇ ਦੀਵੇ ਜਗਾਉਂਦਾ ਫਿਰਦਾ, ਜਦੋਂ ਫਿਰ ਜਾਂਦੇ ਨੇ ਫਿਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਹੋ ਕਰ ਲੈਂਦਾ ਸਤਸੰਗ ਜੀ, ਬਹੁਤ ਬੁਰਾ ਹਾਲ। ਇਸ ਕਰਕੇ ਇਹਨਾਂ ਦੇ ਆਏ ਹਰਖ ਨਾ ਗਏ ਸੋਗ, ਇਹ ਗੁਰਮੁਖਾਂ ਦੀ ਬਿਰਤੀ ਹੈ। ਆ ਜਾਣ ਪਦਾਰਥ ਇਹ ਸਮਝਣਾ, ਹੇ ਮਹਾਰਾਜ ਇਹ ਦੇਹ ਜਿਹੜੀ ਤੁਸੀਂ ਬਖਸ਼ੀ ਹੈ ਇਹਦੇ ਨਾਲ ਸੰਬੰਧ ਹੈ ਪਦਾਰਥਾਂ ਦਾ, ਜੇ ਤੋਂ ਬਿਨਾਂ ਤਾਂ ਪਦਾਰਥਾਂ ਨਾਲ ਸੰਬੰਧ ਨਹੀਂ। ਜਿੰਨੀ ਜਾਇਦਾਦ ਆ ਜਿੰਨਾ ਚਿਰ ਦੇਹ 'ਚ ਬੈਠੇ ਉਨਾ ਚਿਰ ਨੌ ਰਹਿੰਦੀ ਹੈ, ਦੇਹ 'ਚੋਂ ਨਿਕਲੇ ਨਹੀਂ ਤਾਂ ਬਗਾਨੀ ਕਹੀ ਨਹੀਂ, ਛਾੜਤ ਪ੍ਰਾਣ ਬਗਾਨ ਕਹਿ ਹੈ। ਇਹ ਦਾਰਾ ਸ਼ਕੋ ਇਹ ਪਦਾਰਥਾਂ ਦਾ ਦੇਹ ਨਾਲ ਸੰਬੰਧ ਹੈ। ਜਦੋਂ ਆ ਜਾਣ ਖੁਸ਼ੀ ਨਹੀਂ ਕਰਨੀ, ਜਦੋਂ ਚਲੇ ਜਾਣ ਉਦੋਂ ਗਮੀ ਨਹੀਂ ਕਰਨੀ।
ਸਤ ਆਤਮਾ ਇੱਕ ਵਿਚਾਰੋ,
ਇਹ ਵਿਚਾਰ ਕਰਕੇ ਆਤ ਸੱਚੀ ਵਸਤੂ ਇੱਕ ਆਤਮਾ ਹੀ ਹੈ।
ਜਿਸ ਤੇ ਪਰੇ ਅਪਰਨੇ ਕੋਏ,
ਜਿਸ ਆਤਮ ਸਰੂਪ ਤੋਂ ਪਰੇ ਹੋਰ ਕੋਈ ਨਹੀਂ। ਤਦੇ ਕਿਹਾ ਸੀ ਅਯੰ ਆਤਮ ਬ੍ਰਹਮ, ਇਹ ਮੰਨਣ ਹੈ ਇਹ ਆਤਮਾ ਹੀ ਬ੍ਰਹਮ ਰੂਪ ਹੈ।
ਜਿਸ ਜਾਣੇ ਜਗ ਬੰਧਨ ਖੋਏ,
ਜਿਸ ਵਾਹਿਗੁਰੂ ਜੋ ਆਪਣਾ ਆਤਮਾ ਹੋ ਰਿਹਾ ਹੈ ਨਾ, ਉਹਦੇ ਜਾਣੇ ਤੋਂ ਬਿਨਾਂ ਬੰਧਨ ਨਹੀਂ ਨਾਸ ਹੁੰਦੇ।
ਜਿਸ ਨੇਚੇ ਕਰ ਜਨਮ ਨਾ ਪਰ ਮਰੇ,
ਜਿਸ ਆਪਣੇ ਆਤਮ ਸਰੂਪ ਬ੍ਰਹਮ ਨੂੰ ਨੇਚਾ ਕਰਕੇ ਜੰਮਣ ਮਰਨ ਫੇਰ ਨਹੀਂ ਹੁੰਦਾ ਹੈ ਮੁੜ ਕੇ।
ਸਗਲ ਕਲੇਸ਼ਨ ਕੋ ਪਰ ਹਰੇ,
ਸਾਰੇ ਕਲੇਸ਼ ਗੜ ਚੋ ਲਹਿ ਜਾਂਦੇ ਨੇ।
ਇਹ ਤੋ ਪਰਮਾਰਥ ਕੀ ਬਾਤ,
ਲੈ ਦਾਰਾ ਸ਼ਕੋ ਗੁਰੂ ਹਰਿਰਾਜ ਸਾਹਿਬ ਜੀ ਕਹਿੰਦੇ ਇਹ ਤਾਂ ਅਸੀਂ ਪਰਮਾਰਥ ਦੀ ਬਾਤਾਂ ਹੁਣ ਤੱਕ ਤੈਨੂੰ ਦੱਸੀਆਂ ਕਿ ਪਰਮੇਸ਼ੁਰ ਦੀ ਪ੍ਰਾਪਤੀ ਖੁਦਾ ਦੀ ਕਿਵੇਂ ਹੋਊ। ਵਿੱਦਿਆ ਪੜ੍ਹ ਕੇ ਹੁੰਦੀ ਹੈ ਕਿ ਅਨਪੜ੍ਹ ਨੂੰ ਹੁੰਦੀ ਹੈ, ਇਹ ਤੈਨੂੰ ਸਾਧਨ ਵੀ ਦੱਸ ਦਿੱਤੇ ਅਤੇ ਤੈਨੂੰ ਸਿਮਰਨ ਵਿੱਚ ਵੀ ਪ੍ਰੇਰ ਦਿੱਤਾ। ਇਹ ਤਾਂ ਅਸੀਂ ਭਾਉ ਭਗਤੀ ਦੀਆਂ ਬਾਤਾਂ ਹੁਣ ਤੱਕ ਤੇਰੇ ਨਾਲ ਕੀਤੀਆਂ।
ਕਹੇ ਸੁਣੇ ਉਪਜੇ ਸੁਖ ਸ਼ਾਂਤ,
ਲੈ ਤੈਨੂੰ ਕਿਹਾ ਹੈ ਉਪਦੇਸ਼ ਤੂੰ ਸੁਣਿਆ ਹੈ, ਤੇਰੇ ਅੰਦਰ ਸੁਖ ਸ਼ਾਂਤੀ ਪ੍ਰਗਟ ਹੋਈ ਹੈ।
ਅਬ ਪਾਖੋ ਆਪਣੋ ਵਿਵਹਾਰ,
ਹੁਣ ਤੂੰ ਸਾਨੂੰ ਦੱਸ ਆਪਣਾ ਵਿਵਹਾਰ, ਤੂੰ ਕਿਵੇਂ ਆਇਆ ਸਾਡੇ ਕੋਲੇ, ਇਸ ਵੇਲੇ ਤੇਰੇ ਤੇ ਸਮਾਂ ਕਿਵੇਂ ਬਤੀਤ ਰਿਹਾ।
ਕਿਤ ਤੇ ਆਏ ਕਹਾਂ ਪਧਾਰੇ,
ਔਰ ਆਇਆ ਤੂੰ ਕਿੱਥੋਂ ਆ, ਜਾਣਾ ਕਿੱਥੇ ਆ। ਹੇ ਦਾਰਾ ਸ਼ਕੋ,
ਮਨ ਕੇ ਵਿਖੇ ਇਰਾਦਾ ਕੌਣ,
ਤੇਰੇ ਮਨ ਵਿੱਚ ਹੁਣ ਕੀ ਇਰਾਦਾ ਕੀ ਇੱਛਾ ਹੈ,
ਕਿਸ ਥਲ ਥਿਰੇ ਕਰੇ ਸੁਖ ਪਾਉਣ,
ਔਰ ਕਿੱਥੇ ਟਿਕਿਆ ਹੋਇਆ ਤੂੰ, ਕਿੱਥੇ ਘਰ ਬਣਾਏ ਦੇ ਰਹਿਣ ਵਾਸਤੇ।
ਸਤਰੂ ਪਰਬਲ ਗਯੋ ਤੁਝ ਚਾਹਤ,
ਮਹਾਰਾਜ ਕਹਿੰਦੇ ਤੈਨੂੰ ਪਤਾ ਤੇਰਾ ਬੈਰੀ ਨਰੰਗਾ ਬਹੁਤ ਬਲੀ ਹੈ, ਤੈਨੂੰ ਪਕੜਨਾ ਚਾਹੁੰਦਾ ਹੈ।
ਦਾਵ ਕਾਰ ਕਰ ਉਸ ਦੁਸ਼ਟ ਮਹਾਤ,
ਬੜਾ ਭਾਰੀ ਦੁਸ਼ਟ ਹੈ, ਦਾ ਘਾ ਲਾਉਣੇ ਚਾਹੁੰਦਾ ਤੈਨੂੰ ਪਕੜਨ ਦੇ।
ਗੋਰਾ ਸਤਿਗੁਰ ਕੀ ਸੁਣ ਵਾਰਤਾ,
ਸਤਿਗੁਰਾਂ ਦੇ ਪਾਸੋਂ ਬਚਨ ਸੁਣ ਕੇ ਇਹ ਦਾਰਾ ਸ਼ਕੋ
ਦਾਰ ਸ਼ਕੋ ਸਜਾਨ,
ਜਿਹੜਾ ਬੜਾ ਸਿਆਣਾ ਭਾਉ ਭਗਤੀ ਵਾਲਾ ਬੰਦਗੀ ਵਾਲਾ ਦਾਰਾ ਸ਼ਕੋ ਸੀ,
ਸਤਨਾ ਸਿਮਰਨ ਲੱਗਿਓ,
ਸੱਚੇ ਨਾਮ ਦੇ ਸਿਮਰਨ ਜੁੜ ਗਿਆ ਖਾਲਸਾ ਜੀ, ਇਹੋ ਜਿਹੇ ਉਪਦੇਸ਼ ਨੇ ਪ੍ਰਭਾਵ ਪਾਇਆ ਗੁਰੂ ਹਰਿਰਾਜ ਸਾਹਿਬ ਜੀ ਦੇ ਨੇ।
ਵਾਂਛਿਤ ਬ੍ਰਹਮ ਗਿਆਨ,
ਚਾਹੁੰਦਾ ਕੀ ਹੈ, ਰਾਜ ਨਹੀਂ ਦੇਸ਼ ਦਾ ਚਾਹੁੰਦਾ, ਬ੍ਰਹਮ ਗਿਆਨ ਚਾਹੁੰਦਾ ਹੈ।
ਕਹੀ ਕਥਾ ਵਿਵਹਾਰ ਕੀ।
ਉਸ ਵੇਲੇ ਮਹਾਰਾਜ ਦੇ ਪੁੱਛਣ ਤੋਂ ਇਹਨੇ ਵਿਵਹਾਰ ਦੀ ਵਿਵਹਾਰਕ ਲੈਣ ਦੀ ਕਥਾ ਤੋਰੀ। ਫੇਰ
ਜਿਮ ਦਲ ਜੂਟੇ ਜੰਗ
ਦੱਸਣ ਲੱਗਾ, ਕਹਿੰਦਾ ਜੀ ਜਿਵੇਂ ਸਾਡੇ ਭਰਾਵਾਂ ਦਾ ਜੰਗ ਹੋਇਆ ਚੰਬਲ ਨਦੀ ਦੇ ਕਿਨਾਰੇ ਧੌਲਪੁਰ ਦੇ ਪਰਲੇ ਪਾਸੇ, ਨਰੰਗੇ ਦਾ ਤੇ ਮੇਰਾ,
ਮਿਲੇ ਜਾਏ ਅਮਰਾਵ ਸਭ,
ਸਾਰਾ ਹਾਲ ਦੱਸਿਆ ਜੀ। ਮੇਰੇ ਜਿਹੜੇ ਅਹਿਲਕਾਰ ਬੜੇ ਬੜੇ ਸੈਨਾਪਤੀ ਸੀ ਉਹ ਨਰੰਗੇ ਨਾਲ ਜਾ ਮਿਲੇ।
ਦੇਖਤ ਨਰੰਗ ਸੰਗ,
ਮੈਂ ਦੇਖ ਲਿਆ ਜਦੋਂ ਮੇਰੀ ਫੌਜ ਫਟ ਗਈ ਉਧਰ ਪੱਖ ਕਰਦੀ
ਹੈ, ਨੈ ਦਿੱਲੀ ਮੈਂ ਥਿਰਤਾ ਪਾਈ।
ਮੈਂ ਜੀ ਉੱਥੋਂ ਨੱਠ ਕੇ ਵੀ ਦਿੱਲੀ ਆ ਗਿਆ ਸੀ ਪਰ ਦਿੱਲੀ ਚ ਵੀ ਟਿਕਿਆ ਨਹੀਂ।
ਕਿਤਕ ਦੇਸ ਬਾਰ ਗਿਰ ਕੇ ਥਾਈ।
ਕਿਤਨੇ ਇੱਕ ਦਿਨ ਮਹਾਰਾਜ ਪਹਾੜਾਂ ਚ ਆ ਕਰਕੇ ਮੈਂ ਸ੍ਰੀਨਗਰ ਦੀ ਗੜਵਾਲ ਦੀ ਰਿਆਸਤ ਵਿੱਚ ਵਸਿਆ।
ਅਵਲਾਪੁਰ ਮੈਂ ਜਾਉਂ ਅਗਾਰੀ।
ਹੁਣ ਜੀ ਉੱਥੋਂ ਉਤਰਿਆ ਸੀ ਪਹਾੜਾਂ ਚੋਂ, ਆਪਦੀ ਨਗਰੀ ਦੇ ਦਰਸ਼ਨ ਕਰਕੇ ਆਇਆ ਕੀਰਤਪੁਰ ਸਾਹਿਬ। ਪਤਾ ਲੱਗਿਆ ਪਹਿਲਾਂ ਮੈਨੂੰ ਮਹਾਰਾਜ ਦੇਖ ਲਓ ਤੁਹਾਡੇ ਨਾਲ ਖਤੋ ਖਤਾਬ ਹੋ ਚੁੱਕਿਆ ਸੀ, ਮੀਆਂ ਮੀਰ ਦੀ ਸੰਗਤ ਕਰਕੇ ਮੇਰੇ ਮਨ ਵਿੱਚ ਸੰਤਾਂ ਕੋਲੋਂ ਉਸਤਤੀ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਰੁਚੀ ਫੁਰੀ ਸੀ ਤੁਹਾਡੇ ਦਰਸ਼ਨਾਂ ਨੂੰ ਕਰਨ ਦੀ, ਪਰ ਵੇਲ ਨਹੀਂ ਮਿਲਿਆ। ਮੈਂ ਚਿੱਠੀ ਪਾਈ, ਤੁਸੀਂ ਚਿੱਠੀ ਦਾ ਪ੍ਰੇਮ ਨਾਲ ਉੱਤਰ ਵੀ ਭੇਜਿਆ ਸੀ, ਅੱਜ ਮਹਾਰਾਜ ਮਿਲਾਪ ਹੋਇਆ, ਮੇਰੇ ਭਾਗ ਜਾਗੇ ਨੇ। ਕੀਰਤਪੁਰ ਸਾਹਿਬ ਆਇਆ, ਸਿੱਖਾਂ ਨੇ ਦੱਸਿਆ ਮਹਾਰਾਜ ਤਾਂ ਗੋਇੰਦਵਾਲ ਸਾਹਿਬ ਯਾਤਰਾ ਨੂੰ ਗਏ ਹੋਏ ਨੇ, ਅੱਜ ਮਹਾਰਾਜ ਬਿਆਸਾ ਦਰਿਆ ਦੇ ਕਿਨਾਰੇ ਤੁਹਾਡੇ ਦਰਸ਼ਨ ਕਰ ਰਿਹਾ ਹਾਂ, ਅੱਜ ਮੈਂ ਕਿਰਤ ਕਿਰਤ ਹੋ ਗਿਆ। ਮੈਨੂੰ ਮਹਾਰਾਜ ਇਹਨਾਂ ਰਾਜਾਂ ਦੀ ਲੋੜ ਨਹੀਂ, ਮੈਨੂੰ ਮਹਾਰਾਜ ਬ੍ਰਹਮ ਗਿਆਨ ਦੇ ਦਿਓ।
ਜੁਦ ਕਰਨ ਕੋ ਨੈ ਦਲ ਭਾਰੀ।
ਮੇਰੇ ਪਾਸ ਮਹਾਰਾਜ ਕੋਈ ਫੌਜ ਨਹੀਂ ਵੱਡੀ ਜੰਗ ਕਰਨ ਵਾਸਤੇ, ਮੈਂ ਲਾਹੌਰ ਨੂੰ ਜਾਇਆ ਚਾਹੁੰਦਾ ਹਾਂ।
ਸਰਬ ਦੇਸ਼ ਰਾਜੇ ਰਜਪੂਤ।
ਇਸ ਵੇਲੇ ਜਿੰਨੇ ਦੇਸ਼ ਦੇ ਰਾਜਪੂਤ ਰਾਜੇ ਸੀ, ਰਿਆਸਤਾਂ ਵਾਲੇ, ਜੈਪੁਰ, ਜੋਧਪੁਰ, ਬੀਕਾਨੇਰ ਆਦਿਕ,
ਮਿਲ ਨਰੰਗ ਸੰਗ ਕੀਨੋ ਸੂਤ,
ਸਾਰਿਆਂ ਨੇ ਈਨ ਮੰਨ ਲਈ ਨਰੰਗ ਦੇਵ ਦੀ।
ਪਾਤਸ਼ਾਹ ਕੋ ਸਫਲ ਸਮਾਜੂ।
ਜਿੰਨੀ ਪਾਤਸ਼ਾਹੀ ਦੀ ਵਿਭੂਤੀ ਸੀ, ਫੌਜਾਂ ਸਨ,
ਨਿਜ ਕਬਜੇ ਮੈਂ ਕੀਨ ਸਰਾਜੂ।
ਇਹ ਸਾਰਾ ਰਾਜ, ਸਾਰੀ ਵਿਭੂਤੀ, ਫੌਜਾਂ ਸਭ ਰੰਗੇ ਨੇ ਕਬਜੇ ਕਰ ਲਈਆਂ।
ਤੋਪ ਜਮੂਰਨ ਕੀ ਕਿਆ ਗਿਣਤੀ।
ਮਹਾਰਾਜ ਤੋਪਾਂ ਤੇ ਜਮੂਰੇ ਸਤਸੰਗ ਜੀ ਪੌਣੀਆਂ ਤੋਪਾਂ ਨੂੰ ਕਹਿੰਦੇ ਨੇ, ਉਹਨਾਂ ਦੀ ਕੀ ਗਿਣਤੀ ਹੈ।
ਨਿਰਪ ਸਭ ਕਰੇ ਅਗਾਰੀ ਬਿਨਤੀ।
ਸਾਰੇ ਵੱਡੇ ਵੱਡੇ ਰਾਜੇ ਵੀ ਰਿਆਸਤਾਂ ਦੇ ਨਰੰਗੇ ਦੀ ਈਨ ਭਰਦੇ ਨੇ, ਬੇਨਤੀਆਂ ਕਰਦੇ ਨੇ।
ਸਰਵਰੀ ਤੇ ਵਧਿਓ ਸਮਾਜਾ।
ਸਾਰਿਆਂ ਪੱਖਾਂ ਤੋਂ ਉਹ ਬਲੀ ਬਣ ਗਿਆ, ਤਖ਼ਤ ਤੇ ਬੈਠ ਗਿਆ ਦਿੱਲੀ ਦੇ ਤੇ ਨਰੰਗਾ।
ਨਰਵੇ ਹਿਤ ਅਣਗਣ ਦਲ ਸਾਜਾ।
ਲੜਨ ਵਾਸਤੇ ਬਹੁਤ ਫੌਜ ਬਣਾ ਲਈ ਉਸਨੇ।
ਸ਼ਾਹਜਹਾਂ ਪਿਤ ਕੋ ਗਹਿ ਲੀਨਾ।
ਮੇਰੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ ਹੈ ਆਗਰੇ।
ਬਰਾਤਾ ਏਕ ਕੈਦ ਕਰ ਦੀਨਾ।
ਬਰਾਤ ਬਖਸ਼ ਜਿਹੜਾ ਗੁਜਰਾਤ ਦੇ ਇਲਾਕੇ ਵਿੱਚ ਰਹਿੰਦਾ ਸੀ ਉਹ ਤੋਂ ਮਦਦ ਵੀ ਲੈ ਲਈ ਜਿੱਤ ਵਾਸਤੇ, ਮਗਰੋਂ ਉਸ ਨੂੰ ਕੈਦ ਕਰ ਲਿਆ ਹੈ।
ਦੇਕਰ ਖਾਣ ਪਾਣ ਤਿੰਨ ਥੋੜਾ।
ਉਹਨੂੰ ਵੀ ਖਾਣ ਪੀਣ ਨੂੰ ਥੋੜਾ ਹੀ ਦਿੰਦਾ ਹੈ।
ਦਿਨ ਪ੍ਰਤ ਦੇਤ ਕਸ਼ਟ ਕੋ ਕੋਰਾ।
ਬੜੇ ਭਿਆਨਕ ਦੁੱਖ ਦਿੰਦਾ ਉਸ ਨੂੰ ਵੀ ਨਰੰਗਾ।
ਦੁਸ਼ਟ ਵਿਸਾਲ ਸੋ ਨਰੰਗ ਐਸੇ।
ਇਹੋ ਜਿਹਾ ਜੀ ਮੇਰਾ ਹੈ ਤਾਂ ਭਰਾ ਪਰ ਬਹੁਤਾ ਹੀ ਦੁਸ਼ਟ ਹੈ ਨਰੰਗਾ।
ਨਿਤ ਛਲ ਬਲ ਕੋ ਠਾਣ ਤੈਸੇ।
ਹਰ ਵੇਲੇ ਛਲ ਬਲ ਕਰਕੇ ਬਲ ਕਰਦਾ।
ਜਾਂ ਤੇ ਅਬ ਬਲਾਪੁਰ ਕੋ ਜਾਏ।
ਮੈਂ ਜੀ ਡਰਦਾ ਹਾਂ ਵੀ ਮੈਂ ਉਹਦਾ ਕਾਹਨੂੰ ਮੱਥੇ ਲੱਗਣਾ ਹੈ, ਮੈਂ ਲਾਹੌਰ ਨੂੰ ਜਾਣਾ ਚਾਹੁੰਦਾ ਹਾਂ।
ਪੁੰਨ ਕਰੋ ਜੈਸੇ ਬਣਿਆ ਏ।
ਫਿਰ ਜਿਵੇਂ ਮਹਾਰਾਜ ਸਮੇਂ ਅਨੁਸਾਰ ਕੋਈ ਬਣ ਆਵੇਗੀ ਜੁਗਤੀ, ਮੈਂ ਉਸ ਤਰ੍ਹਾਂ ਆਪਣੀ ਜਾਨ ਬਚਾਉਣ ਵਾਸਤੇ ਕੁਝ ਕਰਾਂਗਾ।
ਸ੍ਰੀ ਹਰ ਰਾਏ ਸੁਣੀ ਸਭ ਗਾਥਾ।
ਗੁਰੂ ਹਰ ਰਾਏ ਸਾਹਿਬ ਜੀ ਨੇ ਜਿਸ ਵੇਲੇ ਇਸ ਦੀ ਹਕੀਕਤ ਸੁਣੀ।
ਧੀਰ ਦੇਣ ਹਿਤ ਕਹੇ ਤਿਸ ਸਾਥਾ।
ਧੀਰਜ ਦੇਣ ਵਾਸਤੇ ਖਾਲਸਾ ਜੀ ਇਸ ਨੂੰ ਦਾਰਸ਼ਕੋ ਨੂੰ ਕਿਹਾ।
ਪੂਪਣ ਕੋ ਇਹ ਧਰਮ ਮਹਾਨਾ।
ਹੇ ਰਾਜਨ, ਹੇ ਦਾਰਸ਼ਕੋ, ਰਾਜਿਆਂ ਦਾ ਕੀ ਧਰਮ ਹੈ ਤੈਨੂੰ ਦੱਸ ਦਈਏ।
ਸ਼ਾਸਤਰ ਗਹਿਣ ਸੰਘਰਸ਼ ਕਮਸਾਨਾ।
ਸ਼ਾਸਤਰ ਪਕੜ ਕੇ ਜੰਗ ਕਰਨਾ ਕਮਸਾਣ ਦਾ, ਕਦੇ ਡਰਨਾ ਨਹੀਂ।
ਮਾਰਨ ਅਰ ਮਰਨੋ ਰਿਪ ਸੰਗ।
ਬੈਰੀ ਦੇ ਨਾਲ ਜਿਸ ਵੇਲੇ ਜੰਗ ਕਰਾਂਗੇ, ਮਾਰਨਾ ਮਰਨਾ ਤਾਂ ਹੁੰਦਾ ਹੀ ਹੈ।
ਧਨ ਆਉਣੀ ਹਿਤ ਕਰ ਬੋ ਜੰਗ।
ਧਨ ਦੀ ਪ੍ਰਾਪਤੀ ਵਾਸਤੇ, ਧਰਤੀ ਦੀ ਹਕੂਮਤ ਵਾਸਤੇ ਜੰਗ ਕਰਨੇ ਪੈਂਦੇ ਨੇ।
ਅਬ ਡੱਡ ਹੋਇਆ ਕਾ ਸੈਨ ਸੁਕੇਲ।
ਹੁਣ ਤੂੰ ਪੱਕਾ ਹੋ ਕਰਕੇ ਮਨ ਦੇ ਵਿੱਚ ਜੰਗ ਫੌਜ ਇਕੱਠੀ ਕਰ।
ਮਿਲੇ ਨਿਰਪਤ ਸੋ ਲੇਵੋ ਮੇਲ।
ਜਿਹੜੇ ਰਿਆਸਤਾਂ ਦੇ ਰਾਜੇ ਨੇ ਉਹ ਵੀ ਮੇਲ ਲਾ ਤੂੰ ਨਾਲ।
ਕਲਾਪੁਰ ਮੈਂ ਬਹੁਤ ਕਰਾਈ।
ਲਾਹੌਰ ਵਿੱਚ ਜਾ ਕੇ ਕਿਲੇ ਚ ਵੜ ਜਾ, ਹੌਲੀ ਹੌਲੀ ਆਪਣੀ ਤਾਕਤ ਵਧਾ।
ਆਵੋ ਫਤਿਹ ਮਚਾਏ ਲੜਾਈ।
ਜੇ ਜੰਗ ਕਰੇਗਾ ਡਰੀ ਨਾ ਨਰੰਗੇ ਨਾਲ, ਤੂੰ ਫਤਿਹ ਪਾਲਮ ਹੋਵੇਗਾ।
ਹਮ ਤੇਰੀ ਦਿਸ਼ ਵਹਿ ਕਰ ਲੜੇ।
ਸਤਿਗੁਰਾਂ ਨੇ ਸਤ ਸੰਗ ਜੀ ਨੂੰ ਆਸਰਾ ਦਿੱਤਾ, ਕਹਿੰਦੇ ਅਸੀਂ ਤੇਰੇ ਪੱਖੀ ਹੋ ਕੇ ਲੜਾਂਗੇ, ਪ੍ਰਵਾਹ ਨਾ ਕਰੀ।
ਜਿਤਕ ਸੈਨ ਸਭ ਸਨਮੁਖ ਕਰੇ।
ਜਿੰਨੀ ਸਾਡੀ ਫੌਜ ਆ ਅਸੀਂ ਲੜਾਵਾਂਗੇ ਸਾਹਮਣੇ।
ਹਿੰਮਤ ਕੋ ਹਮਾਇਤੀ ਹਰ ਹੈ।
ਹਰੀ ਪਰਮੇਸ਼ਰ ਉਹਨਾਂ ਦੀ ਮਦਦ ਕਰਦਾ ਜਿਹੜੇ ਆਪ ਹਿੰਮਤੀ ਨੇ। ਸਤ ਸੰਗਤ ਜੀ, ਉੱਦਮ ਕਰਿੰਦਿਆਂ ਜੀਓ, ਤੂੰ ਕਮਾਵਦਿਆਂ ਸੁਖ ਪਹੁੰਚ, ਧਿਆਨਦਿਆਂ ਤੂੰ ਪ੍ਰਭੂ ਮੇਰੇ ਨਾਨਕ ਉਤਰੀ ਚਿੰਤ। ਸੋ ਸਤਸੰਗ ਜੀ, ਜਿਹੜਾ ਦਲਿੱਦਰੀ ਆ ਉਹਦੀ ਪਰਮੇਸ਼ਰ ਨੇ ਕੀ ਸਤਸੰਗ ਜੀ ਸਹਾਇਤਾ ਕਰਨੀ ਹੈ, ਹਿੰਮਤ ਕਰਨੀ ਚਾਹੀਏ।
ਇੱਕ ਵਾਰ ਜੇ ਤੇ ਮੁਖ ਮੁਰ ਹੈ,
ਜੇ ਇੱਕ ਵਾਰੀ ਉਹਦਾ ਮੂੰਹ ਮੋੜ ਦਿੱਤਾ ਤਾਂ
ਰਾਜੇ ਨੇ ਇੱਕ ਮਿਲੇ ਤੁਝ ਆਏ,
ਸਾਰੇ ਰਾਜੇ ਤੇਰੇ ਪੱਖੀ ਹੋ ਜਾਣਗੇ ਰਿਆਸਤਾਂ ਦੇ।
ਜਾਣੇ ਤੇਰੋ ਭਲੋ ਸੁਭਾਏ,
ਤੇਰਾ ਭਲਾ ਸੁਭਾਅ ਭਲਾ ਸਮਝ ਰਹਿਣਗੇ, ਤੂੰ ਸਾਰਿਆਂ ਤੋਂ ਨੇਕ ਹੈ।
ਹੈਦਲ ਚੜੇ ਹਜ਼ਾਰ ਉਡਾਈ,
ਦੇਖ ਸਾਡੇ ਦੇ ਨਾਲ ਘੋੜ ਸਵਾਰ 2500 ਚੜਦਾ, 2200 ਘੋੜ ਸਵਾਰ ਮਹਾਰਾਜ ਰੱਖਦੇ ਸੀ।
ਅਮਰੇ ਸਾਥ ਸਦਾ ਸੁਖਦਾਈ,
ਸਦਾ ਸਾਡੇ ਨਾਲ ਸੁਖ ਦੇਣ ਵਾਲੀ ਫੌਜ ਹੈ ਮਹਾਰਾਜ। ਗੁਰੂ ਹਰਿਰਾਜ ਸਾਹਿਬ ਜੀ ਕਹਿੰਦੇ
ਅਬਲਰ ਬੇਹਤ ਰੱਖੇ, ਔਰ
ਅਸੀਂ ਲੜਨ ਵਾਸਤੇ ਹੋਰ ਰੱਖ ਲੈਨੇ, ਤੂੰ ਪ੍ਰਵਾਹ ਨਾ ਕਰ।
ਕਰੇ ਜੰਗ ਥਿਤ ਹੋਵੇ ਜਿਸ ਠੌਰ,
ਜਿੱਥੇ ਤੂੰ ਟੇਕ ਕੇ ਜੰਗ ਕਰੇਗਾ ਤੇਰੇ ਸਹਾਇਕ ਹੋਵਾਂਗੇ।
ਤੈਂ ਤੇਰੇ ਹਮ ਬਣੇ ਸਹਾਇਕ,
ਉੱਥੇ ਸਮਝ ਲੈ ਸਹਾਇਕ ਹੋਵਾਂਗੇ ਜਿੱਥੇ ਜਾਵੇਂਗਾ।
ਕਿਉਂ ਕਿਉਂ ਕਰੇ ਤੁਰਕ ਗਾਣੇ ਕਾਇਕ,
ਜਿਵੇਂ ਕਿਵੇਂ ਤੁਰਕਾਂ ਨੂੰ ਮਲੇਸ਼ਾ ਨੂੰ ਮਾਰਾਂਗੇ।
ਬਿਨਾਂ ਜੁੱਧ ਤੇ ਅਪਰੋ ਪਾਏ,
ਜੰਗ ਕਰਨ ਤੋਂ ਹੋਰ ਯਤਨ ਨਹੀਂ ਸੁੱਝ ਸਕਦਾ।
ਨੇ ਤੇਰੇ ਟਿਗ ਕੋ ਬਣਿਆ,
ਤੈਨੂੰ ਬਣ ਨਹੀਂ ਆਉਂਦਾ, ਡਰਨਾ ਜਿਹੜਾ ਕੈਰ ਦਾ ਕੰਮ ਹੈ।
ਨਾ ਤਾਂ ਦੂਰ ਲਗੋ ਗਨ ਦੇਸ਼,
ਨਹੀਂ ਤਾਂ ਦੇਖ ਲੈ ਕਿੱਥੇ ਜਾ ਕੇ ਬਸੇਗਾ। ਸਾਰੇ ਹਿੰਦੁਸਤਾਨ ਦੇ ਤੇ ਨਿਰੰਗੇ ਦਾ ਹੁਕਮ ਹੈ,
ਦਿੱਲੀ ਕੇ ਅਨੁਸਾਰ ਅਸ਼ੇਸ਼,
ਸਾਰੇ ਲੋਕ ਦਿੱਲੀ ਦੇ ਤਖ਼ਤ ਦੇ ਅਧੀਨ ਹਨ, ਸੱਖਰ ਭੱਖਰ ਤੱਕ, ਕਾਬਲ ਕੰਧਾਰ ਤੱਕ।
ਬੇਕੀ ਬਿਦ ਬਣੇ ਨਾ ਕਤੂ,
ਤੈਨੂੰ ਰਹਿਣ ਦੀ ਕਿਤੇ ਥਾਂ ਨੀ ਥਿਉਣੀ।
ਸਭ ਅਪਣਾਏ ਲੇਹ ਜਿੱਤ ਤਿੱਤ ਹੂੰ,
ਥਾਂ ਥਾਂ ਤੇ ਸੂਬਿਆਂ ਨੂੰ ਇਲਾਕਿਆਂ ਦੇ ਨੂੰ ਅਪਣਾ ਲੂਗਾ ਨਿਰੰਗਾ।
ਜਾਵਦ ਸਗਰੇ ਦੇਸ਼ ਦੁਹਾਈ,
ਸਾਰੇ ਥਾਵਾਂ ਤੇ ਜਿੰਨਾ ਚਿਰ ਔਰੰਗਜ਼ੇਬ ਦੀ ਦੁਹਾਈ ਨੀ ਫਿਰਦੀ ਕਿ ਤਖ਼ਤ ਦਾ ਮਾਲਕ ਉਹ ਹੈ।
ਫੇਰੇ ਨੇ ਨੋ ਰੰਗ ਭਰੇ ਆਈ,
ਮੱਲੋ ਮੱਲੀ ਨਹੀਂ ਨਿਰੰਗਾ ਫੇਰ ਲੈਂਦਾ ਆਪਣਾ ਤਹਿਤ।
ਤਾਵਦ ਹੈ ਅਪਾਏ ਕੇ ਜੋਗ,
ਉਦੋਂ ਪਹਿਲਾਂ ਪਹਿਲਾਂ ਯਤਨ ਕਰ ਲੈਣਾ ਤੇਰੇ ਵਾਸਤੇ ਠੀਕ ਹੈ ਇਹ ਦਾਰਾ ਸ਼ਿਕੋ। ਗੁਰੂ ਹਰਿਰਾਜ ਸਾਹਿਬ ਜੀ ਕਹਿੰਦੇ